दंडावत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह जी। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा है युद्ध दा। प्रसंग इथों तक पहुंचा है कि रात दे वेले जंग लड़के सतगुरु गोविंद सिंह सच्चे पातशाह जी दे कोल सिंह पहुंचे ने। आलम सिंह ने अर्ज कीती है कि सच्चे पातशाह कृपा करो साल पत्र दी बख्शिश करो ए भी कृपा करो कि किसे नूं दर्द ना होवे। सतगुरु सच्चे पातशाह जी ने कृपा कीती मेहर दी नजर दे नाल तकिया साल पत्र बनाए गए ने। इस तों बाद कवि संतोख सिंह जी लिखदे ने कि किसे नूं कोई पीड़ ना होई किसे नूं कोई दर्द ना होई। परसों इथों तक कथा पहुंची सी अज इथों अगे मैं प्रारंभ करदा। बरती देग तिहावल कनो खाए असन बहु स्वादन सनो। इस तो बाद कड़ा प्रसाद वरताया गया है जेड़ा सारा ही बड़े स्वाद दे नाल सारिया ने छकिया। ले गुर खुशी सकल पर सोए जित कमोरचे में थिर होए। इस तो बाद सतगुरां दी खुशियां नूं लै के सौ गए ने। बहुते सारे सतगुरु सच्चे पातशाह जी दे हुक्म दे अनुसार मोर्चियां दे विच जागदे रहे। होत प्रात पुण बजे नगारे ढोलन पर डंके गन मारे। सवेर होण दे नाल फिर तो नगारे खड़का दिते गए ने। इस तों अलावा वड्डे वड्डे ढोल भी खड़काए गए। भीम चांद निप ब्रिंद उपाए रहे विचारत बसना बसाए। ग्रंथाकार भाई संतोख सिंह जी लिखते ने कि राजा भीम चंद बड़े यत्न करदा है बड़े उपा करदा है पर कोई भी ओदा चलाया होया जिहड़ा दा है ओ निपरे चढ़दा नहीं। चौं दिश कर अदक तकराई रहो सुचेत प्रवेश ना जाई। कवि संतोख सिंह जी लिखते ने कि सारे आनंदपुर नगर नूं फौजां ने घेरा पाया होया इस करके दिन प्रतिदिन चारे पासों बड़ी तकड़ाई करवाउंदा है राजा भीमचंद ते कहिंदा रहो सुचेत प्रवेश ना जाई। भाव के होर बाहरों आण के सिख रस्त रह के आनंदपुर दे विच ना जा वड़न इस करके होशियार रहो। थके लाए बल बुद्ध को राजे ਨਹੀਂ ਵਿਗਾੜ ਸਕੈ ਗੁਰ ਕਾਜੇ। ਬੜੇ ਥੱਕ ਗਏ ਨੇ, ਬੜੇ ਹੰਭ ਗਏ ਨੇ, ਬੜੇ ਹਾਰ ਗਏ ਨੇ ਆਪਣੀ ਤਾਕਤ ਦਾ ਤੇ ਬੁੱਧੀ ਦਾ ਪ੍ਰਯੋਗ ਕਰ ਕਰਕੇ ਸਾਰੇ ਰਾਜੇ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕਿਸੇ ਕੰਮ ਨੂੰ ਵਿਗਾੜ ਨਾ ਸਕੇ। ਚਲੈ ਤੁਫਾਂਗ ਮੋਰ ਚਨ ਮਾਹੀ, ਆਗੇ ਬਦਨ ਦਏ ਰਿਪ ਨਾਹੀ। ਮੋਰਚਿਆਂ ਦੇ ਵਿੱਚੋਂ ਬੰਦੂਕਾਂ ਚਲਾਈਆਂ ਜਾਂਦੀਆਂ ਨੇ ਤੇ ਵੈਰੀਆਂ ਨੂੰ ਕਦੇ ਵੀ ਖਾਲਸੇ ਅੱਗੇ ਨਹੀਂ ਵਧਣ ਦਿੰਦੇ। ਪ੍ਰਥਮ ਥੇਰੇ ਜਹ ਥਾਨ ਪਹਾਰੀ, ਤਹੀ ਰਹੇ ਮੋਰਚਨ ਤਾਰੀ। ਜਿਹੜੀ ਜਗ੍ਹਾ ਤੋਂ ਲੜਕੇ ਪ੍ਰਾਰੰਭ ਕੀਤਾ ਸੀ ਉਹਨਾਂ ਨੇ, ਪਹਾੜੀਆਂ ਨੇ, ਉਸੇ ਹੀ ਜਗ੍ਹਾ ਦੇ ਉੱਤੇ ਉਹ ਅਜੇ ਵੀ ਟਿਕੇ ਹੋਏ ਨੇ। ਭਾਵ ਕੇ ਕਾਫੀ ਦਿਨ ਲੰਘ ਗਏ ਨੇ ਪਰ ਅਜੇ ਇੱਕ ਕਦਮ ਵੀ ਅੱਗੇ ਵਧ ਨਹੀਂ ਸਕੇ। ਸੀਸ ਯੁਕਾ ਸੈ ਉਪਰ ਜੋਏ, ਗੁਲਕਾਂ ਤੇ ਫੋਰਤ ਹੈ ਸੋਏ। ਜਿਹੜਾ ਵੀ ਕੋਈ ਵੈਰੀ ਮੋਰਚੇ ਦੇ ਵਿੱਚੋਂ ਰਤਾ ਕੇ ਸਿਰ ਨੂੰ ਉਤਾਂਹ ਚੁੱਕਦਾ ਤੇ ਗੋਲੀ ਮਾਰ ਕੇ ਉਹਦੇ ਸਿਰ ਨੂੰ ਤੋੜ ਦਿੱਤਾ ਜਾਂਦਾ। ਯਾਂ ਤੇ ਰਹੇ ਦਬਕ ਤਰ ਨੀਚੇ, ਖਨ ਮੋਰਚੀ ਅਵਨੀ ਵਿਚੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਦਬਕ ਕੇ, ਭਾਵ ਕੇ ਉਹ ਹੇਠਾਂ ਹੀ ਉਹ ਹੇਠਾਂ ਦੱਬੇ ਹੋਏ ਨੇ, ਦਬਕੇ ਹੋਏ ਨੇ, ਕੋਈ ਮੋਰਚਿਆਂ ਦੇ ਵਿੱਚੋਂ ਉਹ ਤਾਂ ਸਿਰਾਂ ਨੂੰ ਨਹੀਂ ਚੁੱਕਦਾ। ਖਾਣ ਪਾਣ ਤੇ ਸੰਕਟ ਪਾਵੇ, ਨਹੀਂ ਉਹ ਕਸੈ ਆਵੇ ਨਹੀਂ ਜਾਵੇ। ਹੁਣ ਜਿਹੜੇ ਵੈਰੀ ਨੇ ਉਹ ਮੋਰਚਿਆਂ ਦੇ ਵਿੱਚ ਸਾਰਾ ਸਾਰਾ ਦਿਨ ਟਿਕੇ ਰਹਿੰਦੇ ਨੇ, ਕਿਉਂਕਿ ਜੇਕਰ ਮੋਰਚਿਆਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਗੋਲੀਆਂ ਦੀ ਮਾਰ ਪੈਂਦੀ ਹੈ। ਇਸ ਕਰਕੇ ਉਹ ਸਾਰਾ ਦਿਨ ਹੀ ਮੋਰਚਿਆਂ ਦੇ ਵਿੱਚ ਦੁੱਖਾਂ ਨੂੰ ਪਾ ਕੇ ਬੈਠੇ ਰਹਿੰਦੇ ਨੇ। ਉਹਨਾਂ ਨੂੰ ਖਾਣ ਪੀਣ ਦੇ ਵਾਸਤੇ ਵੀ ਉਦੋਂ ਨਸੀਬ ਹੁੰਦਾ ਜਦੋਂ ਜੰਗ ਬੰਦ ਹੁੰਦਾ ਤੇ ਰਾਤ ਦੇ ਵੇਲੇ ਉਹ ਆਪਣੇ ਸਿਵਰ ਦੇ ਵਿੱਚ ਪਹੁੰਚਦੇ ਨੇ। ਸਾਗਰ ਬਾਸਰ ਦੁੱਖ ਕੋ ਪਰ, ਇਤੈ ਸਿੰਘ ਸਭ ਸੁਖ ਸਨ ਫਿਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੈਰੀ ਨੇ ਉਹ ਤੇ ਸਾਰਾ ਸਾਰਾ ਦਿਨ ਦੁੱਖ ਹੀ ਭਰਦੇ ਨੇ, ਪਰ ਦੂਸਰੇ ਪਾਸੇ ਸਿੰਘ ਆਨੰਦ ਦੇ ਨਾਲ ਫਿਰਦੇ ਨੇ ਆਪਣੀ ਨਗਰੀ ਦੇ ਵਿੱਚ ਤੇ ਆਪਣਿਆਂ ਕਿਲਿਆਂ ਦੇ ਵਿੱਚ। ਪੁਰ ਤੇ ਦੂਰ ਦੂਰ ਰੇ ਪਰਾਖੈ, ਲੜੇ ਜਾਏ ਜਬ ਹੋਏ ਅਭੀ ਲਾਖੈ। ਪੁਰੀ ਤੋਂ ਦੂਰ ਦੂਰ ਹੀ ਸਾਰਿਆਂ ਵੈਰੀਆਂ ਨੂੰ ਰੱਖਦੇ ਨੇ, ਜਦੋਂ ਜੀ ਕਰਦਾ ਉਦੋਂ ਲੜਨਾ ਸ਼ੁਰੂ ਕਰ ਦਿੰਦੇ ਨੇ, ਜਦੋਂ ਜੀ ਕਰਦਾ ਤੇ ਫਿਰ ਗੋਲੀਆਂ ਬੰਦ ਕਰ ਦਿੰਦੇ ਨੇ। ਹੋਤ ਮੋਰ ਚਣ ਬਿਖੈ ਲੜਾਈ, ਕਬ ਕਬ ਭੇੜ ਪਰੈ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ਿਆਦਾਤਰ ਤੇ ਮੋਰਚਿਆਂ ਦੇ ਵਿੱਚ ਹੀ ਲੜਿਆ ਜਾਂਦਾ, ਕਦੇ ਕਦੇ ਹੀ ਪ੍ਰਗਟ ਰੂਪ ਦੇ ਵਿੱਚ ਸਾਹਮਣੇ ਹੋ ਕੇ ਲੜਾਈ ਹੁੰਦੀ। ਇੱਕ ਦਿਨ ਭਰੀ ਰਾਤ ਅੰਧਿਆਰੀ, ਨਹੀਂ ਸੂਜਤ ਹੈ ਪੁਜਾ ਪਸਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਬਹੁਤ ਹੀ ਜ਼ਿਆਦਾ ਗਾੜੀ ਹਨੇਰੀ ਰਾਤ ਸੀ, ਭਾਵ ਕਿ ਇੰਨਾ ਜ਼ਿਆਦਾ ਹਨੇਰਾ ਸੀ ਕਿ ਆਪਣਾ ਹੱਥ ਪਸਾਰਿਆ ਹੋਇਆ ਵੀ ਦਿਸਦਾ ਨਹੀਂ ਸੀ। ਮੇਰੇ ਸਿੰਘ ਆਪਸ ਮੈਂ ਤਬ ਹੂੰ, ਮਸਲਤ ਕਰਤ ਪਏ ਸਭ ਹੂੰ। ਉਸ ਵੇਲੇ ਸਾਰੇ ਸਿੰਘ ਆਪਸ ਦੇ ਵਿੱਚ ਮਿਲੇ ਨੇ ਤੇ ਉਹਨਾਂ ਨੇ ਮਿਲ ਕੇ ਇੱਕ ਸਲਾਹ ਕੀਤੀ। ਆਜ ਮੋਰ ਚਣ ਕਰੀਐ ਤਾਈ, ਕਟਾ ਕਰੋ ਸ਼ਤਰੂ ਸਮੁਦਾਈ। ਸਾਰੇ ਸਿੰਘ ਸਲਾਹ ਕਰਦੇ ਨੇ ਕਿ ਅੱਜ ਜਿਹੜੇ ਵੈਰੀਆਂ ਦੇ ਮੋਰਚੇ ਨੇ ਉਹਨਾਂ ਦੇ ਉੱਤੇ ਰਾਤ ਦੇ ਵੇਲੇ ਹੀ ਹਮਲਾ ਕੀਤਾ ਜਾਵੇ ਤੇ ਬਹੁਤੇ ਸਾਰੇ ਵੈਰੀਆਂ ਨੂੰ ਵੱਢ ਦਿੱਤਾ ਜਾਵੇ। ਨਹੀਂ ਤੁਫਾਂਗ ਹੱਥ ਮੈਂ ਲੀਜੇ, ਫੇਟੇ ਸ਼ਸਤਰਨ ਸੰਗ ਲਰੀਜੇ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬੰਦੂਕਾਂ ਨੂੰ ਲੈ ਕੇ ਨਹੀਂ ਜਾਵਾਂਗੇ, ਜਿਹੜੇ ਫੇਟੇ ਹਥਿਆਰ ਨੇ ਉਹਨਾਂ ਦੇ ਨਾਲ ਹੀ ਲੜਿਆ ਜਾਵੇਗਾ। ਫੇਟੇ ਹਥਿਆਰ ਉਹਨਾਂ ਨੂੰ ਆਖਿਆ ਜਾਂਦਾ ਜਿਨ੍ਹਾਂ ਦੀ ਬਹੁਤੀ ਆਵਾਜ਼ ਨਹੀਂ ਹੁੰਦੀ। ਅੱਗੇ ਜ਼ਿਕਰ ਕਰਦੇ ਨੇ ਕਿਹੜੇ ਹਥਿਆਰ ਲਿਜਾਏ ਜਾਣਗੇ। ਖੜਗ ਸਿਪਰ ਗਹ ਨੇਜ਼ੇ ਭਾਲੇ ਸ਼ਕਤੀ ਸਾਂਗ ਕਟਾਰ ਕਰਾਲੇ। ਭਾਵ ਕੇ ਤਲਵਾਰਾਂ ਲਿਜਾਈਆਂ ਜਾਣਗੀਆਂ, ਢਾਲਾਂ ਖੜੀਆਂ ਜਾਣਗੀਆਂ, ਇਸ ਤੋਂ ਇਲਾਵਾ ਨੇਜੇ ਤੇ ਲੰਮੀਆਂ ਜਿਹੜੀਆਂ ਸ਼ਕਤੀਆਂ ਨੇ ਫੜੀਆਂ ਜਾਣਗੀਆਂ, ਕਟਾਰ ਤੇ ਜਿਹੜੇ ਛੋਟੇ ਹਥਿਆਰ ਨੇ ਜਿਨ੍ਹਾਂ ਦੇ ਚੱਲਣ ਦੀ ਆਵਾਜ਼ ਨਹੀਂ ਹੁੰਦੀ ਉਹੀ ਲਿਜਾਏ ਜਾਣਗੇ। ਪਾਰੋ ਅਚਾਨਕ ਕਰੋ ਕਮਾਂਡ, ਖਾਂਡ ਖਾਂਡ ਕਰ ਲਰੋ ਪ੍ਰਚੰਡ। ਅਚਾਨਕ ਹੀ ਕਹਿੰਦੇ ਨੇ ਕਿ ਜਾ ਕੇ ਪੈ ਜਾਈਏ, ਘਮਸਾਨ ਦਾ ਯੁੱਧ ਲੜੀਏ ਤੇ ਵੈਰੀਆਂ ਦੇ ਟੋਟੇ ਟੋਟੇ ਕਰਕੇ ਸੁੱਟ ਦਈਏ। ਦਇਆ ਸਿੰਘ ਜੀ ਕਹਿਓ ਸੁਣਾਏ, ਗੁਰ ਕੀ ਆਇਸ ਭਈ ਨਾ ਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਨ੍ਹਾਂ ਸਿੰਘਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਦਇਆ ਸਿੰਘ ਜੀ ਸਨ, ਜਿਹੜੇ ਕਿ ਪੰਜਾਂ ਪਿਆਰਿਆਂ ਦੇ ਵਿੱਚੋਂ ਸਨ। ਇਸ ਕਰਕੇ ਬਾਕੀ ਦੇ ਸਾਰੇ ਸਿੰਘ ਦਇਆ ਸਿੰਘ ਦਾ ਬੜਾ ਸਨਮਾਨ ਕਰਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਾਕੀਆਂ ਨੇ ਇਸ ਤਰ੍ਹਾਂ ਦੀ ਸਲਾਹ ਕੀਤੀ ਤੇ ਦਇਆ ਸਿੰਘ ਨੇ ਫਿਰ ਆਖਿਆ, ਗੁਰ ਕੀ ਆਇਸ ਭਈ ਨਾ ਕਾਏ। ਭਾਵ ਕੇ ਤੁਸੀਂ ਰਾਤ ਦੇ ਵੇਲੇ ਜੰਗ ਤੇ ਲੜਨ ਚੱਲਿਓ, ਪਰ ਦਇਆ ਸਿੰਘ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੋਈ ਆਗਿਆ ਨਹੀਂ ਹੋਈ। ਬਿਨਾ ਕਹੇ ਤੇ ਰਣ ਕਮਸਾਨ, ਮਿਲ ਕਰ ਕਿਮ ਚਾਹੋ ਬਲਵਾਨ। ਦਇਆ ਸਿੰਘ ਜੀ ਨੇ ਆਖਿਆ ਕਿ ਬਗੈਰ ਸਤਿਗੁਰੂ ਜੀ ਤੇ ਆਗਿਆ ਤੋਂ ਤੁਸੀਂ ਕਮਸਾਨ ਦਾ ਜੰਗ ਕਿਸ ਤਰ੍ਹਾਂ ਲੜਨ ਦੇ ਚਾਹਵਾਨ ਬਣ ਗਏ। ਆਲਮ ਸਿੰਘ ਪਣਿਓ ਸਭ ਸੰਗ, ਪ੍ਰਭ ਕੋ ਆਸ਼ਾ ਕਰ ਬੇ ਜੰਗ। ਆਲਮ ਸਿੰਘ ਨੇ ਆਖਿਆ ਸਾਰਿਆਂ ਨੂੰ ਸੁਣਾ ਕੇ ਕਿ ਦੇਖੋ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਆਸ਼ਾ ਹੈ, ਉਹਨਾਂ ਦਾ ਇਹ ਇਰਾਦਾ ਹੈ ਕਿ ਜੰਗ ਲੜਨਾ ਹੈ ਤੇ ਵੈਰੀਆਂ ਨੂੰ ਮਾਰਨਾ। ਕਤਲ ਮੋਰਚਾ ਕਰੀਐ ਤਾਏ, ਭੀਮ ਚੰਦ ਮੂਰਖ ਪਛਤਾਏ। ਇਸ ਕਰਕੇ ਰਾਤ ਦੇ ਵੇਲੇ ਹੀ ਵੈਰੀਆਂ ਦੇ ਮੋਰਚੇ ਦਾ ਕਤਲੇਆਮ ਕੀਤਾ ਜਾਣਾ ਚਾਹੀਦਾ ਹੈ। ਜਦੋਂ ਬਹੁਤੇ ਮਰਨਗੇ ਤੇ ਫਿਰ ਰਾਜਾ ਭੀਮ ਚੰਦ ਹੋਰ ਵੀ ਜ਼ਿਆਦਾ ਮੂਰਖ ਪਛਤਾਏਗਾ। ਆਣ ਪਰ ਗਰ ਛਤਰ ਬਿਸਾਲਾ, ਕਿਮ ਬੂਜਣ ਗੁਰ ਹੋਏ ਤਿਸ ਕਾਲਾ। ਆਲਮ ਸਿੰਘ ਕਹਿੰਦਾ ਹੈ ਕਿ ਜੇਕਰ ਵੈਰੀ ਗਲ ਆ ਪਿਆ ਹੋਵੇ ਤੇ ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪੁੱਛਣ ਦੀ ਲੋੜ ਕੀ। ਸੁਖ ਪ੍ਰਿਯੰਕ ਪਰ ਹੋਏ ਪ੍ਰਭ ਥੇਰੇ, ਆਵ ਤਿਨ ਕੋ ਨਾ ਬੂਝਬੋ ਕਰੈ। ਆਲਮ ਸਿੰਘ ਕਹਿੰਦਾ ਕਿ ਇਸ ਵੇਲੇ ਆਪਾਂ ਸਾਰਿਆਂ ਨੇ ਸਲਾਹ ਕੀਤੀ ਕਿ ਜਾ ਕੇ ਕਤਲੇਆਮ ਕਰੀਏ ਵੈਰੀਆਂ ਦਾ ਮੋਰਚਿਆਂ ਦੇ ਵਿੱਚ। ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਬੜੇ ਸੁਖ ਦੇ ਨਾਲ ਬਿਰਾਜੇ ਹੋਏ ਨੇ। ਆਵ ਤਿਨ ਕੋ ਨਾ ਬੂਝਣ ਕਰੈ, ਭਾਵ ਕੇ ਇਸ ਵੇਲੇ ਨੀਂਦ ਦੇ ਵਿੱਚੋਂ ਜਗਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣਾ ਨਹੀਂ ਚਾਹੀਦਾ। ਦਇਆ ਸਿੰਘ ਗੁਰ ਕੇ ਸਿੱਖ ਪਾਰੇ, ਇਨ ਤੇ ਆਗਿਆ ਲੈ ਹੋ ਸੁਖਾਰੇ। ਉਸ ਵੇਲੇ ਇੱਕ ਹੋਰ ਸਿੰਘ ਬੋਲਿਆ, ਉਹ ਕਹਿੰਦਾ ਹੈ ਕਿ ਦਇਆ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਿੱਖ ਨੇ, ਇਸ ਕਰਕੇ ਜੇਕਰ ਸਤਿਗੁਰਾਂ ਤੋਂ ਆਗਿਆ ਨਹੀਂ ਲੈਣੀ ਤੇ ਇਨ੍ਹਾਂ ਨੂੰ ਹੀ ਪੁੱਛ ਕੇ ਆਗਿਆ ਲੈ ਲਓ। ਮੋਹਕਮ ਸਿੰਘ ਵੀਰ ਤਬ ਕਹਿਓ, ਇਹ ਆਸ਼ੈ ਨੀਕੇ ਮਨ ਲਹਿਓ। ਲਾਗੋਂ ਫਿਰ ਮੋਹਕਮ ਸਿੰਘ ਸੂਰਮਾ ਬੋਲਿਆ ਹੈ, ਕਹਿੰਦਾ ਹੈ ਕਿ ਇਹ ਗੱਲ ਸਾਰਿਆਂ ਤੋਂ ਚੰਗੀ ਹੋਵੇਗੀ ਕਿ ਦਇਆ ਸਿੰਘ ਤੋਂ ਹੀ ਜਾਣ ਦੀ ਆਗਿਆ ਲੈ ਲਈ ਜਾਵੇ। ਦਇਆ ਸਿੰਘ ਜੀ ਹੁਕਮ ਉਚਾਰੋ, ਹਤੈ ਖਾਲਸਾ ਰਿਪਨ ਸੁਖਾਰੋ। ਉਸ ਵੇਲੇ ਸਾਰੇ ਮਿਲ ਕੇ ਕਹਿੰਦੇ ਨੇ, ਹੇ ਭਾਈ ਦਇਆ ਸਿੰਘ ਜੀ, ਤੁਸੀਂ ਸਾਨੂੰ ਹੁਕਮ ਕਰੋ, ਜਾਣ ਦੀ ਆਗਿਆ ਦੇਵੋ ਤਾਂ ਕਿ ਅਸੀਂ ਸਾਰੇ ਖਾਲਸੇ ਵੈਰੀ ਦਾ ਸੁਖ ਦੇ ਨਾਲ ਨਾਸ ਕਰੀਏ। ਉਦੈ ਸਿੰਘ ਤਵ ਬਾਕ ਬਖਾਨਾ, ਕਰੋ ਕਾਜ ਗੁਰ ਕੋ ਸਭ ਦਾਨਾ। ਉਸ ਵੇਲੇ ਉਦੈ ਸਿੰਘ ਨੇ ਆਖਿਆ ਕਿ ਹੇ ਭਾਈ ਦਇਆ ਸਿੰਘ ਜੀ, ਜਾਣ ਦੀ ਆਗਿਆ ਦੇਵੋ ਤਾਂ ਕਿ ਗੁਰੂ ਦਾ ਇਹ ਕਾਰਜ ਸੌਰ ਸਕੇ। ਕਿਉਂ ਨਾ ਦਇਆ ਸਿੰਘ ਜੀ ਕਹਿ ਐਸੇ, ਜਿਸ ਤੇ ਫਤਿਹ ਖਾਲਸਾ ਲੈਸੇ। ਉਦੈ ਸਿੰਘ ਨੇ ਆਖਿਆ ਕਿ ਹੇ ਭਾਈ ਦਇਆ ਸਿੰਘ ਜੀ, ਤੁਸੀਂ ਇਸ ਤਰ੍ਹਾਂ ਦਾ ਬਚਨ ਕਿਉਂ ਨਹੀਂ ਕਰਦੇ ਕਿ ਖਾਲਸਿਓ ਜਾਓ, ਵੈਰੀ ਦਾ ਨਾਸ਼ ਕਰੋ, ਕਿਉਂਕਿ ਇਸ ਤਰ੍ਹਾਂ ਤੁਹਾਡੇ ਕਹਿਣ ਦੇ ਨਾਲ ਹੀ ਖਾਲਸਾ ਜਾਵੇਗਾ ਤੇ ਵੈਰੀ ਦੇ ਉੱਤੇ ਜਿੱਤ ਦੀ ਪ੍ਰਾਪਤੀ ਹੋਵੇਗੀ। ਮਾਨ ਸਿੰਘ ਹੋਇਓ ਤਵ ਖਰੇ, ਖੜਗ ਸਿਪਰ ਕਰਨੇ ਜਾ ਤਰੇ। ਮਾਨ ਸਿੰਘ ਉਸ ਵੇਲੇ ਤਿਆਰ ਹੋਇਆ ਹੈ, ਉਹਨੇ ਤਲਵਾਰ ਨੂੰ ਫੜਿਆ ਤੇ ਫਿਰ ਹੱਥ ਦੇ ਵਿੱਚ ਢਾਲ ਫੜੀ, ਇੱਕ ਨਾਲ ਨੇਜਾ ਵੀ ਲਿਆ। ਸੇਵਾ ਸਿੰਘ ਮਜੈਲ ਨਿਸੰਗ, ਭਾਇਓ ਤਿਆਰ ਕਰ ਬੇ ਕਉ ਜੰਗ। ਇਸ ਤੋਂ ਇਲਾਵਾ ਸੇਵਾ ਸਿੰਘ ਜਿਹੜਾ ਮਾਝੇ ਦਾ ਇਲਾਕੇ ਦਾ ਰਹਿਣ ਵਾਲਾ ਸੀ, ਉਹ ਵੀ ਨਿਡਰ ਹੋ ਕੇ ਤਿਆਰ ਹੋ ਪਿਆ ਹੈ ਜੰਗ ਲੜਨ ਦੇ ਲਈ। ਆਗੇ ਖਰੇ ਹੋਏ ਸਭ ਰਹੇ, ਦਇਆ ਸਿੰਘ ਨਿਜ ਮੁਖ ਬਚ ਕਹੇ। ਸਾਰੇ ਦੇ ਸਾਰੇ ਤਿਆਰ ਹੋ ਕੇ ਹੱਥ ਜੋੜ ਕੇ ਦਇਆ ਸਿੰਘ ਦੇ ਅੱਗੇ ਖਲੋ ਗਏ ਨੇ। ਉਸ ਵੇਲੇ ਫਿਰ ਭਾਈ ਦਇਆ ਸਿੰਘ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਜੇ ਸਭ ਕੀ ਅਭਿਲਾਖਾ ਐਸੇ, ਹੱਥੋ ਪਹਾੜੀ ਪੱਟ ਗਣ ਤੈਸੇ। ਦਇਆ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸਾਰੇ ਹੀ ਖਾਲਸੇ ਦੀ ਇਸ ਤਰ੍ਹਾਂ ਦੀ ਇੱਛਾ ਹੈ ਤੇ ਫਿਰ ਜਾਓ, ਮੈਂ ਆਗਿਆ ਦਿੰਦਾ ਹਾਂ ਕਿ ਵੈਰੀਆਂ ਦਾ ਜਾ ਕੇ ਨਾਸ ਕਰ ਦਿਓ। ਮੈਂ ਪੀ ਗਮਨੋ ਸੰਗ ਤੁਮਾਰੇ, ਆਲਮ ਸਿੰਘ ਤਵੈ ਹਟ ਕਾਰੇ। ਪਰ ਨਾਲ ਹੀ ਦਇਆ ਸਿੰਘ ਨੇ ਆਖਿਆ ਕਿ ਜੇਕਰ ਤੁਸੀਂ ਸਾਰੇ ਜਾਵੋਗੇ ਤੇ ਮੈਂ ਵੀ ਤੁਹਾਡੇ ਨਾਲ ਹੀ ਜੰਗ ਲੜਨ ਦੇ ਵਾਸਤੇ ਜਾਵਾਂਗਾ। ਉਸ ਵੇਲੇ ਆਲਮ ਸਿੰਘ ਨੇ ਰੋਕਿਆ ਇਸ ਤਰ੍ਹਾਂ ਕਰਨ ਤੋਂ ਭਾਈ ਦਇਆ ਸਿੰਘ ਨੂੰ। ਇਹਾਂ ਥਿਰੋ ਹਮ ਹੀ ਚਲ ਜੈ ਹੈ, ਤੁਮਰੇ ਬਾਗ ਫਤਿਹ ਰਣ ਲੈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਆਲਮ ਸਿੰਘ ਨੇ ਦਇਆ ਸਿੰਘ ਨੂੰ ਆਖਿਆ ਕਿ ਨਹੀਂ, ਤੁਸੀਂ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰੁਕੋ, ਅਸੀਂ ਤੁਹਾਡੇ ਵਾਕ ਦੇ ਨਾਲ ਹੀ ਜਿੱਤ ਦੀ ਪ੍ਰਾਪਤੀ ਕਰਕੇ ਆ ਜਾਵਾਂਗੇ। ਇਮ ਕਹਿ ਸੁਣ ਕਰ ਹੋਇ ਸਤਿਆਰੇ, ਖੜਗ ਸਿਪਰ ਗਹਿ ਆਯੁਧ ਪਾਰੇ। ਕਵੀ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿ ਸੁਣ ਕੇ ਫਿਰ ਸਾਰੇ ਤਿਆਰ ਹੋ ਪਏ ਨੇ। ਸਾਰਿਆਂ ਨੇ ਤਲਵਾਰਾਂ ਤੇ ਢਾਲਾਂ ਨੂੰ ਫੜਿਆ ਹੈ, ਆਪੋ ਆਪਣੇ ਹਥਿਆਰ ਸੰਭਾਲੇ। ਗੁਰੂ ਮਨਾਏ ਵੀਰ ਬਰ ਬਾਂਕੇ, ਚਲੇ ਬ੍ਰਿੰਦ ਸ਼ਤਰਨ ਦਿਸ਼ ਤਾਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਨੂੰ ਮਨਾ ਕੇ, ਸਤਿਗੁਰਾਂ ਨੂੰ ਯਾਦ ਕਰਕੇ ਵੀਰ ਬਾਂਕੇ ਬਹੁਤੇ ਸਾਰੇ ਵੈਰੀਆਂ ਦਾ ਨਾਸ ਕਰਨ ਦੇ ਵਾਸਤੇ ਹਥਿਆਰਾਂ ਨੂੰ ਚੁੱਕ ਕੇ ਤੁਰ ਪਏ ਨੇ, ਕਿਉਂਕਿ ਐਸੀ ਜਿਹੜੀ ਯੁੱਧ ਦੀ ਨੀਤੀ ਹੈ, ਇਸ ਨੂੰ ਛਾਪਾ ਮਾਰ ਦੀ ਨੀਤੀ ਆਖਿਆ ਜਾਂਦਾ ਹੈ। ਭਾਵ ਕਿ ਜਦੋਂ ਉਹਨਾਂ ਦੇ ਮੋਰਚਿਆਂ ਦੇ ਕੋਲ ਜਾਣਗੇ, ਉਹਨਾਂ ਨੂੰ ਸੁਚੇਤ ਕਰਕੇ ਫਿਰ ਉਹਨਾਂ ਦੇ ਨਾਲ ਜੰਗ ਲੜਨਗੇ। ਇਹ ਨਹੀਂ ਹੈ ਕਿ ਸੁੱਤੇ ਪਿਆਂ ਨੂੰ ਹੀ ਜਾ ਕੇ ਮਾਰ ਦੇਣਾ, ਪਹਿਲਾਂ ਜਾ ਕੇ ਲਲਕਾਰਨਾ, ਫੇਰ ਵਾਰ ਕਰਨਾ। ਤੇ ਜੇਕਰ ਇਹ ਗੱਲ ਸੋਚੀ ਜਾਵੇ ਕਿ ਉਹ ਦਿਨ ਦੇ ਥੱਕੇ ਹੋਏ ਨੇ, ਤੇ ਦੂਸਰੇ ਪਾਸੇ ਇਹ ਵੀ ਤੇ ਸਾਰੇ ਦਿਨ ਦੇ ਥੱਕੇ ਹੀ ਹੋਏ ਸਨ, ਇਸ ਕਰਕੇ ਇਹ ਕੋਈ ਅਨੀਤੀ ਦੀ ਗੱਲ ਸਮਝੀ ਨਹੀਂ ਜਾਂਦੀ, ਇਸ ਕਰਕੇ ਰਾਤ ਦੇ ਵੇਲੇ ਵੀ ਇਹ ਜੰਗ ਲੜਨ ਦੇ ਵਾਸਤੇ ਤੁਰ ਪਏ। ਜਿਤ ਦਿਸ਼ ਭੀਮ ਚੰਦ ਭਟ ਬ੍ਰਿੰਦ, ਕਰੇ ਮੋਰਚਾ ਥਿਰੇ ਬਿਲੰਦ। ਕਵੀ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਰਾਜੇ ਭੀਮ ਚੰਦ ਦੇ ਬਹੁਤੇ ਸਾਰੇ ਸੈਨਿਕ ਸਨ, ਜਿਹੜੇ ਕਿ ਮੋਰਚਿਆਂ ਦੇ ਵਿੱਚ ਰੁਕੇ ਹੋਏ ਸਨ, ਉਸ ਪਾਸੇ ਨੂੰ ਅੱਗੇ ਵਧੇ ਨੇ। ਦਿਨ ਮੈਂ ਘਾਤ ਦੇਖ ਕਰ ਗਏ, ਨਿਸਾ ਤਿਮਰ ਮੈਂ ਪ੍ਰਾਪਤ ਭਏ। ਕਵੀ ਜੀ ਲਿਖਦੇ ਨੇ ਕਿ ਦਿਨ ਦੇ ਵੇਲੇ ਪੂਰੇ ਮੌਕੇ ਨੂੰ ਤਾੜ ਕੇ ਗਏ ਸਨ, ਰਾਤ ਦੇ ਵੇਲੇ ਸਿੱਧੇ ਹੀ ਉੱਥੇ ਜਾ ਪਹੁੰਚੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਭੀਮ ਚੰਦ ਕੋ ਮੋਰਚਾ, ਸੁਪਟ ਬ੍ਰਿੰਦ ਜਿਸ ਮਾਹੇ, ਤਿਤ ਦਿਸ਼ ਗਮਨਿਓ ਖਾਲਸਾ, ਹਿਤ ਮਾਰਨੀ ਉਤ ਸਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਰਾਜੇ ਭੀਮ ਚੰਦ ਦੇ ਸੈਨਿਕਾਂ ਦੇ ਮੋਰਚੇ ਸਨ, ਉਸੇ ਪਾਸੇ ਨੂੰ ਖਾਲਸਾ ਉਹਨਾਂ ਨੂੰ ਮਾਰਨ ਦੇ ਵਾਸਤੇ ਉਤਸ਼ਾਹ ਦੇ ਨਾਲ ਭਰਿਆ ਹੋਇਆ ਗਿਆ। गए सिंह बीरन तरे चाप तीरन करा चोल टाले किनू ले संभाले। सूर में पहुंचे ने किसे ने तनिष नु सांभिया होया, किसे ने टाल फड़ी हुई है ते किसे ने तलवार नु संभालिया होया। सुने जायो बारे छुरे पै कटारे सरोही निकासे दो तारे प्रकाशे। किसे ने नेजा फड़िया होया ते किसे ने कटार फड़ी हुई है, किसे ने वड्डा सारा छुरा फड़िया होया, किसे ने सरोही फड़ी हुई है। सरोही भी एक तलवार हुंदी है, पर एक तलवार हुंदी है थोड़ी जी टेढ़ी, जेड़ी सरोही तलवार है वो बिल्कुल सीधी हुंदी है। वो तलवार भी किसे ने फड़ी है दोतारे प्रकाशे ते कईयां ने हत्थां दे विच खंडे फड़े होए ने जिन्हां दी दोवें पासे तार है। जेड़ी सरोही तलवार है ओदी भी दोवें पासे तार हुंदी। महा सावधाना समय एक जवाना बली वीर बांके मुछे लैन संके। कवि जी लिखते ने के बड़े सावधान ने सारे दे सारे इको वर्गे जवान ने, बड़े वीर ने, बड़े सूरमे ने ते बड़े बांके ने। चलाए जुजारे इक मेलवारे करे खान पाना इक थान वाना। कवि संतोख सिंह जी लिखते ने के उस वेले जेड़े पहाड़ी ने ओ खा पी रहे सन एक दूजे दे नाल मिलके। समूह प्रहारी तो फंगे प्रहारी हटे कौन पाछे लड़े अगर बांछे। कवि संतोख सिंह जी लिखते ने के जदों लागे पहुंचे ने जदों वैरियां नू पनक पई उन्हां ने अगों बंदूकां चला दित्तियां। कछु नाद श्रोतंग लख्यो कात होतंग कहो आप माही तै कौन आही। जदों एक मोर्चे दे लागे पहुंचे ने ते उन्होंने अगो बंदूक चला दिते के कोई साडे ते आण पिया। जदों कवि जी लिखदे ने के बंदूक चली ते फिर लागे लागे आवाज सारिआं नूं सुनाई दित्ती है लखो कात होतंग कहो आप माही। भाव के इस तरह आपस दे विच फिर उच्ची उच्ची पहाड़ी कहन लगे ने इतै कौन आही कहो आप माही। एक दूजे नू कहन लगे ने के कौन आ गया है। बनो रे सुचेतन तजो नींद हेत सुनियो जान लीन सावधान कीन। क्योंकि सारे ते सौंदे ने सन दोवां ही दलां दे विच, जिवें के पिछे भी इस गल दा जिक्र आया कि जेड़े मोर्चियां दे विच रुके होए ने ओ जागदे रहिंदे ने ते जेड़े दूसरे ने अद्ध पचदे सौंदे रहिंदे ने। जेड़े जागदे सन उन्हां ने फिर आवाजां करनियां शुरू कर दित्तियां ने कि कौन आण पिया है। ਉਹ ਕਹਿੰਦੇ ਨੇ ਬਣੋ ਰੇ ਸੁਚੇਤੇ ਤਜੋ ਨੀਂਦ ਹੇਤੇ। ਜਿਹੜੇ ਸੁੱਤੇ ਪਏ ਨੇ ਉਹਨਾਂ ਨੂੰ ਜਾਗਦੇ ਹੋਏ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਸੁਚੇਤ ਹੋ ਜਾਓ, ਨੀਂਦ ਦਾ ਪਿਆਰ ਛੱਡ ਦਿਓ। ਸੁਣਿਓ ਜਾਣ ਲੀਨੇ ਸਾਵਧਾਨ ਕਿਨੇ। ਭਾਵ ਕਿ ਜਦੋਂ ਇਸ ਤਰ੍ਹਾਂ ਸਾਰਿਆਂ ਖਾਲਸਿਆਂ ਨੂੰ ਪਤਾ ਲੱਗਾ ਕਿ ਸਾਵਧਾਨ ਹੋ ਗਏ ਨੇ, ਸਾਰੇ ਦੇ ਸਾਰੇ ਅੱਗੋਂ ਟੱਕਰਨਗੇ। ਤਬੈ ਸਿੰਘ ਗਾਜੇ ਕਹਾਂ ਜਾਹੇ ਪਾਜੇ ਅਬੈ ਹੋ ਠਾਂਡੇ ਲਖੋ ਖੱਗ ਬਾਡੇ। ਫਿਰ ਉੱਚੀ ਸਾਰੀ ਸਾਰਿਆਂ ਖਾਲਸਿਆਂ ਨੇ ਗੱਜ ਕੇ ਆਖਿਆ ਕਹਾਂ ਜਾਹੇ ਪਾਜੇ ਅਬੈ ਹੋ ਠਾਂਡੇ। ਭਾਵ ਕੇ ਹੁਣ ਭੱਜ ਕੇ ਜਾਇਓ ਨਾ, ਸਾਹਮਣੇ ਹੋ ਕੇ ਰੁਕੋ ਲਖੈ ਖੱਗ ਬਾਡੇ। ਭਾਵ ਕੇ ਖੰਡਿਆਂ ਦੀ ਧਾਰਾ ਜ਼ਰਾ ਵੇਖ ਲੋ। ਕਿਦੋਂ ਤਰਾਸ ਤਾਰੋ ਪਲੀ ਜੈ ਪਧਾਰੋ ਨਾਇਆ ਵੋ ਲੜਾਈ ਚਲੇ ਜਾ ਹੋ ਤਾਈ। ਉੱਚੀ ਉੱਚੀ ਆਵਾਜ਼ ਦੇ ਨਾਲ ਕਹਿੰਦੇ ਨੇ ਕਿ ਜੇਕਰ ਡਰ ਨੂੰ ਧਾਰਨ ਕਰਦੇ ਹੋ ਤੇ ਦੌੜ ਜਾਵੋ ਤੇ ਜੇਕਰ ਲੜਾਈ ਚਾਹੁੰਦੇ ਹੋ ਤੇ ਸਾਹਮਣੇ ਆਓ। ਕਹਨ ਤੇ ਸੁਣਨ ਤੇ ਲੜਾਈ ਮਚਾਈ। ਉਸ ਵੇਲੇ ਕਹਿਣ ਦੇ ਨਾਲ ਤੇ ਸੁਣਨ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਤਰਫਾਂ ਦਾ ਯੁੱਧ ਹੋਣਾ ਸ਼ੁਰੂ ਹੋਇਆ। ਜੁੱਟ ਗਈ ਤਰਵਾਰੀ ਰੌਰ ਪੁਕਾਰ ਤੇ ਲੋਥ ਲੋਥ ਪਰ ਡਾਰੀ ਉੱਪਰ ਕੋ ਤਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਵਾਰਾਂ ਦੇ ਨਾਲ ਜੁੱਟ ਪਏ ਨੇ, ਬੜਾ ਰੌਲਾ ਪੈ ਗਿਆ ਹੈ, ਲੋਥਾਂ ਦੇ ਉੱਤੇ ਲੋਥਾਂ ਫਿਰ ਲਿਟਣ ਲੱਗੀਆਂ। ਜਿੰਨਾ ਜ਼ਿਆਦਾ ਯੁੱਧ ਹੋ ਰਿਹਾ ਓਨੀਆਂ ਜ਼ਿਆਦਾ ਲੋਥਾਂ ਲਿਟਦੀਆਂ ਜਾ ਰਹੀਆਂ। ਸਭ ਗਿਰ ਨਾਥਨ ਤਵ ਸੁਣਿਓ ਸਿੰਘ ਪਰੇ ਬਲ ਵੰਡ ਭੀਮ ਚ ਚੰਦ ਕੋ ਮੋਰਚਾ ਕੀਨ ਸਖੰਡ ਬਿਹੰਡ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਪਹਾੜੀ ਰਾਜਿਆਂ ਨੂੰ ਫੇਰ ਪਤਾ ਲੱਗਾ ਕਿ ਸਿੰਘ ਬਲ ਵਾਲੇ ਪਏ ਨੇ ਤੇ ਰਾਜੇ ਭੀਮ ਚੰਦ ਦੇ ਮੋਰਚੇ ਨੂੰ ਖੰਡ ਖੰਡ ਕਰ ਦਿੱਤਾ, ਭਾਵ ਕੇ ਮਾਰ ਕੇ ਤਬਾਹ ਕਰ ਦਿੱਤਾ। ਪਟ ਸਿੰਘਣ ਬਹੁ ਮਾਰੇ ਬਹੁ ਮੋਰੇ ਚਲੇ ਉਦਾਰੇ। ਬਹੁਤੇ ਸਾਰੇ ਸਿੰਘਾਂ ਨੂੰ ਮਾਰ ਕੇ ਫੇਰ ਖਾਲਸੇ ਮੁੜ ਤਰੇ। ਕਾਰਜ ਸਿੱਧ ਤੁਮਾਰੇ ਹਟੀਐ ਖਾਲਸਾ ਉਦੈ ਸਿੰਘ ਲਲਕਾਰੇ ਕਹੇ ਅਹਿਵਾਲ ਕੋ। ਉਸ ਵੇਲੇ ਉਦੈ ਸਿੰਘ ਨੇ ਆਖਿਆ ਕਿ ਮੋਰਚਿਆਂ ਨੂੰ ਮਾਰ ਦਿੱਤਾ ਗਿਆ ਹੈ, ਇਸ ਕਰਕੇ ਕਾਰਜ ਸਿੱਧ ਹੋ ਗਿਆ, ਹੁਣ ਸਾਰੇ ਖਾਲਸਿਓ ਮੁੜ ਚਲੀਏ। ਆਪਣੇ ਥਾਨ ਮਝਾਰੇ ਆਵਣ ਸਭ ਲਗੇ। ਉਸੇ ਵੇਲੇ ਸਾਰੇ ਦੇ ਸਾਰੇ ਖਾਲਸੇ ਆਪਣੀ ਜਗ੍ਹਾ ਦੇ ਉੱਤੇ ਵਾਪਸ ਪਹੁੰਚ ਗਏ, ਭਾਵ ਕਿ ਆਪਣੇ ਸਿਵਰ ਦੇ ਵਿੱਚ। ਬਚਿਓ ਨਹੀਂ ਕੋ ਸੂਰਮਾ ਸਿੰਘ ਰਹਿਓ ਨਹੀਂ ਮਾਹੇ। ਗਤ ਅਚਰਜ ਕੁਛ ਕਰ ਗਏ ਨਹੀਂ ਮਨ ਜਾਨੀ ਜਾਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਚਿਓ ਨਹੀਂ ਕੋਈ ਸੂਰਮਾ, ਭਾਵ ਕੇ ਰਾਜੇ ਭੀਮ ਚੰਦ ਦੇ ਜਿਹੜੇ ਸੈਨਿਕ ਸਨ, ਜਿਹੜੇ ਸੂਰਮੇ ਸਨ, ਜਿਹੜੇ ਅੱਗੇ ਆਏ, ਉਹ ਕੋਈ ਵੀ ਬਚਿਆ ਨਹੀਂ। ਸਿੰਘ ਰਹੇ ਨਹੀਂ ਰਣ ਮਾਹੇ। ਪਰ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਰਾਤ ਦੇ ਯੁੱਧ ਦੇ ਵਿੱਚ ਇੱਕ ਵੀ ਸਿੰਘ ਸ਼ਹੀਦ ਨਹੀਂ ਹੋਇਆ। ਅਚਰਜ ਗਤ ਕਰ ਗਏ, ਭਾਵ ਕਿ ਅਜੀਬ ਤਰ੍ਹਾਂ ਦਾ ਇਹ ਕੌਤਕ ਕਰਕੇ ਦਿਖਾ ਗਏ ਨੇ, ਕੁਝ ਗੱਲ ਜਾਣੀ ਨਹੀਂ ਜਾਂਦੀ। ਆਣ ਤਿਮਰ ਮੈਂ ਸੁਪੱਟ ਸੰਘਾਰੇ ਔਚਕ ਪਰੇ ਸਕਲ ਹੀ ਮਾਰੇ। ਸਾਰੇ ਪਹਾੜੀ ਸੋਚਦੇ ਨੇ ਅਚਾਨਕ ਹੀ ਰਾਤ ਦੇ ਵੇਲੇ ਵੈਰੀ ਸਾਡੇ ਉੱਤੇ ਆਣ ਕੇ ਟੁੱਟ ਗਏ, ਅਚਾਨਕ ਹੀ ਬਹੁਤਿਆਂ ਸਾਰਿਆਂ ਨੂੰ ਮਾਰ ਕੇ ਹਨੇਰੇ ਦੇ ਵਿੱਚ ਹੀ ਚਲੇ ਗਏ। ਸੁਣ ਸਭ ਕੇ ਮਨ ਉਪਜੋ ਤ੍ਰਾਸਾ ਬਿਨ ਹੀ ਸੰਗਰ ਪਏ ਬਿਨਾਸਾ। ਜਿਹੜੇ ਬਚੇ ਹੋਏ ਸਨ ਉਹਨਾਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਡਰ ਪੈਦਾ ਹੋਇਆ ਕਿ ਬਗੈਰ ਹੀ ਸੰਗਰ ਤੋਂ ਪ੍ਰਗਟ ਰੂਪ ਦੇ ਵਿੱਚ ਯੁੱਧ ਤੋਂ ਬਹੁਤਿਆਂ ਦਾ ਵਿਨਾਸ਼ ਹੋ ਗਏ। ਪਏ ਸੁਚੇਤ ਮਿਲੇ ਗਨ ਜਾਗੇ ਪੁੰਜ ਤੁਫੰਗ ਚਲਾਵਣ ਲਾਗੇ। ਫਿਰ ਸਾਰੇ ਦੇ ਸਾਰੇ ਜਿਹੜੇ ਬਚੇ ਨੇ ਉਹ ਜਾਗੇ ਨੇ ਤੇ ਉਹਨਾਂ ਨੇ ਫਿਰ ਬਹੁਤੀਆਂ ਸਾਰੀਆਂ ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਧਰੋ ਭਰੋਸਾ ਸੁਭਤੋ ਨਾਹੀ ਜੇ ਸੁਭਤੋ ਇਸ ਬਿਧ ਮਰ ਜਾਹੀ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਭਰੋਸੇ ਨੂੰ ਧਾਰਨ ਕਰਕੇ ਰੱਖੋ, ਜਾਗਦੇ ਰਹੋ, ਕੋਈ ਸੋਵੇ ਨਾ, ਜੇ ਸੋਵਾਂਗੇ ਤੇ ਫੇਰ ਇਸੇ ਤਰੀਕੇ ਦੇ ਨਾਲ ਮਾਰੇ ਜਾਵਾਂਗੇ ਜਿਵੇਂ ਬਾਕੀ ਦੇ ਮਾਰੇ ਗਏ। ਸਵਣ ਮੋਰਚੇ ਬਣ ਸਾਵਧਾਨ ਕਰੇ ਪਰਸ ਪਰ ਉੱਚ ਬਖਾਨਾ। ਸਾਰੇ ਹੀ ਮੋਰਚਿਆਂ ਦੇ ਵਿੱਚ ਸਾਵਧਾਨਤਾ ਦੇ ਨਾਲ ਟਿਕੇ ਨੇ, ਪਰਸ ਪਰ ਉੱਚੀ ਉੱਚੀ ਇਸੇ ਤਰ੍ਹਾਂ ਇੱਕ ਦੂਜੇ ਨੂੰ ਹੁਸ਼ਿਆਰ ਕਰਦੇ ਨੇ। ਕਹਿੰਦੇ ਨੇ ਜਾਗਤ ਰਹੋ ਤੁਫੰਗੈ ਮਾਰੋ ਏਤੇ ਉਤੇ ਆਵਤ ਜਾਤ ਨਿਹਾਰੋ। ਭਾਵ ਕੇ ਜਾਗਦੇ ਰਹੋ, ਬੰਦੂਕਾਂ ਦਾ ਵਾਰ ਕਰਦੇ ਰਹੋ, ਇਧਰ ਉਧਰ ਵੇਖਦੇ ਰਹੋ ਕਿ ਵੈਰੀ ਅੱਗੇ ਨਾ ਵਧੇ। ਭੀਮ ਚੰਦ ਕੋ ਚਿੰਤ ਕਨੇਰੀ ਕਿਵੋ ਹੋਏ ਵਿਜੈ ਉਪਾਏ ਨਾ ਹੇਰੀ। ਇਸ ਤੋਂ ਬਾਅਦ ਕੋਈ ਵੀ ਖਾਲਸਾ ਉਥੇ ਠਹਿਰਿਆ ਨਹੀਂ ਸੀ, ਉਥੇ ਵਾਪਸ ਆ ਗਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਵੱਡੀ ਚਿੰਤਾ ਹੈ। ਉਹ ਸੋਚਦਾ ਹੈ ਕਿਵੋ ਹੋਏ ਵਿਜੈ ਉਪਾਏ ਨਾ ਹੇਰੀ, ਭਾਵ ਕੇ ਕਿਸ ਤਰ੍ਹਾਂ ਸਾਡੀ ਜਿੱਤ ਹੋਵੇਗੀ, ਕੋਈ ਯਤਨ ਦਿਸਦਾ ਨਹੀਂ। ਨਿਤ ਪ੍ਰਤੀਯੋਧਾ ਮਰੇ ਹਜ਼ਾਰੋ ਇਸੀ ਰੀਤ ਹੋਏ ਹੈ ਮਮ ਹਾਰੋ। ਭੀਮ ਚੰਦ ਸੋਚਦਾ ਕਿ ਨਿਤਾ ਪ੍ਰਤੀ ਬਹੁਤੇ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਰੇ ਯੋਧੇ ਮਾਰੇ ਜਾਂਦੇ ਨੇ, ਇਸੇ ਰੀਤੀ ਦੇ ਨਾਲ ਮੈਨੂੰ ਲੱਗਦਾ ਕਿ ਇੱਕ ਦਿਨ ਮੇਰੀ ਹਾਰ ਹੋ ਜਾਏਗੀ। ਲੜਤ ਬਿਤੇ ਦਿਨ ਮੋਕੋ ਕਨੇ ਸਿੰਘ ਮਵਾਸੀ ਜਾਹਿਨਾ ਹਨੇ। ਸੋਚਦਾ ਹੈ ਰਾਜਾ ਭੀਮ ਚੰਦ ਕਿ ਲੜਦਿਆਂ ਹੋਇਆਂ ਬਹੁਤੇ ਸਾਰੇ ਦਿਨ ਬਤੀਤ ਹੋ ਗਏ ਨੇ, ਪਰ ਅਜੇ ਵੀ ਆਕੀ ਹੋਏ ਹੋਏ ਸਿੰਘ ਡਟੇ ਹੋਏ ਨੇ, ਉਹ ਸਾਡੇ ਅੱਗੇ ਵੇਰੇ ਹੋਏ ਨੇ, ਹਾਰ ਨਹੀਂ ਮੰਨੀ।
ਗੋਰੇ ਆਨੰਦਪੁਰ ਛੋੜੈ ਨਾਹੀ
बैठे रहें जो सब सुख पाही। पाव के वड्डा घेरा भी पाया हुआ है, आनंदपुर दे विचों कोई सिंह बार भी नहीं जांदा, लगदा है कि आनंदपुर नूं इह छड्डणगे नहीं, बैठे हुए ने बड़े सुख दे नाल आराम दे नाल अंदर ही। खान पान ते तंग ना होए, गुलका बहु बरूद लै टोए, पाव के खान पीन दीआं चीजां तों वी इह तंग नहीं होए, इस तों अलावा इन्हां दीआं गोलियां ते बरूद भी नहीं मुका। सिंह ओट मैं लरत न मरे, वहर सपट सें कर नित गिरे। राजा भीम चंद सोचदा है कि ओट दे विच हो के सिंह लड़दे ने, इस करके ओ मरदे ने हन, ते साडे जिहड़े बाहर सैकड़े ही सूरमे ने ओ नित ही डिग पैंदे ने, भाव के मर जांदे ने। रहियो आनंदपुर कितों छुरावन, इक दिन मेरो बनै पलावन। सोचदा है भीम चंद कि आनंदपुर नूं जितण दी गल ते बड़ी दूर दी है, मैनूं लगदा है इक दिन मैनूं वी इथों दौड़ना पवेगा। हो हे नमोशी जित कित मेरी, हट हो चमू मराए कनेरी। सोचदा है कि बड़ी नमोशी होएगी, बड़ी बदनामी होवेगी, जदों अपनी फौज नूं मरवा के मैं वापस परतांगा। इत्यादिक तरकत मन कानो, जागृत रहो चिंत चित सनो। कवि संतोख सिंह जी लिखते ने इस तरह दी बड़िया। रात दे वेले राजे भीम चंद ने विचारां विचारियां ने, ते सारी रात चिंता दे विच जागदा ही रहा। पछतावत होई पुन सार, उत सत गुर जागे जिस बार। पछताउंदिआं ही सवेरा हो गया, दूसरे पासे सतगुरु सच्चे पातशाह जी भी अमृत वेले जागे। सौज इशनान कीन सब अंग, सतगुरु सच्चे पातशाह जी ने इशनान पानी कीता ते तैयार होए। गावण लगे रबाबी वार, उदय सिंह पहुंचो तिस बार। आसा जी दी वार दा कीर्तन रबाबियां ने शुरू कीता। उस वेले सतगुरु सच्चे पातशाह जी दर्शन देने दे वास्ते वार दे विच पहुंचे ने। उदय सिंह उस वेले सतगुरु सच्चे पातशाह जी दे दरबार दे विच पहुंचे। दया सिंह कोले कर संग, बंधन करत बतायो जंग। कवि संतोख सिंह जी लिखते ने कि दया सिंह नूं उदय सिंह ने अपने नाल लिया है, ते फिर रात वाले जंग दी जिहड़ी वार्ता सी उह सतगुरु सच्चे पातशाह जी नूं सुनाई।
महाराज आयस तुम जोई, दया सिंह मुख तेले सोई।
अर्ज कीती है उदय सिंह ने कि सच्चे पातशाह, रात दे वेले असीं आग्या लै के गए सां दया सिंह तों, पाव के तुहाडे तों आग्या नहीं लई, पर सच्चे पातशाह दया सिंह जी तों आग्या लै के असीं गए।
गयो खालसा मिल समदाया, मार मोर्चा कतल कराया।
सच्चे पातशाह जी सारे खालसे गए सन, ते कतले आम कीती गई है वैरियां दे मोर्चियां दी।
पायो रिपण के शोक बिसाला, गिर गिर के कर कर मैं काला।
पाव सच्चे पातशाह जी वैरियां दे विच बहुता ज्यादा सोग व्यापिया है बाकियां दी मौत दे कारण।
कर सथार तह ते चले आए, सिंह श्रेय के सहत सुहाए।
सच्चे पातशाह जी वैरियां दा सत्थर विछा के असीं छेती ही अपने इरादे नूं पूरा करके सच्चे पातशाह पहुंच गए सां रात दे वेले ही।
सुन सत गुरु खुशी बहु कीनी, दया सिंह रण आयस दीनी।
जदों सतगुरु गोविंद सिंह जी नूं वार्ता दसी, उस वेले कवि जी लिखदे ने कि सतगुरु सच्चे पातशाह जी ने खालसे नूं खुशियां बख्शिश कीतियां ने, ते नाल ही वचन कीता दया सिंह रण आयस देनी। सच्चे पातशाह जी कहिंदे ने कि दया सिंह ने तुहानूं जाण दी आग्या दित्ती सी। सारे कहिंदे ने सच्चे पातशाह इन्हां ने जाण दी आग्या दित्ती सी, तां ही असीं गए।
ए ज्ञानी मम सिख है पूरा, ਕਿਉਂ ਨਾ ਹੋਏ ਜਾਂ ਕੋ ਬਚ ਰੂਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਇਆ ਸਿੰਘ ਗਿਆਨੀ ਹੈ, ਪੂਰਨ ਮੇਰਾ ਸਿੱਖ ਹੈ, ਇਸ ਕਰਕੇ ਇਹਦੇ ਬਚਨ ਦੇ ਨਾਲ ਤੁਹਾਨੂੰ ਜਿੱਤ ਮਿਲਣੀ ਹੀ ਮਿਲਣੀ ਸੀ। ਹਾਥੋਂ ਪਹਾੜੀ ਮੂਰਖ ਕਰ ਕਰ ਪਰ ਪੀਟ ਬੋ ਇਨਕੇ ਘਰ ਘਰ। ਸਤਿਗੁਰੂ ਜੀ ਕਹਿੰਦੇ ਨੇ ਕਿ ਵੈਰੀਆਂ ਪਹਾੜੀਆਂ ਮੂਰਖਾਂ ਨੂੰ ਹੱਥੋ ਹੱਥੀ ਮਾਰ ਦਿਓ, ਇਹਨਾਂ ਦੇ ਘਰਾਂ ਦੇ ਵਿੱਚ ਪਿੱਟਣੇ ਪੈ ਜਾਣ। ਮੋਰ ਖਾਲਸਾ ਬਲੀ ਬਿਸਾਲਾ ਗੁਰੂ ਦਰੋਹੀਨ ਹਟੈ ਸਭ ਕਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰਾ ਖਾਲਸਾ ਬਲੀ ਹੈ, ਵੱਡਾ ਹੈ, ਗੁਰੂ ਦੇ ਦਰੋਹੀਆਂ ਨੂੰ ਤੇ ਗੁਰੂ ਘਰ ਦੇ ਵੈਰੀਆਂ ਨੂੰ ਇਹ ਜਿਹੜੇ ਵੇਲੇ ਵੀ ਕਦੇ ਵੀ ਭਾਵ ਮਾਰ ਸਕਦਾ। ਇਮ ਕਹਿ ਥਿਰੇ ਸਿੰਘਾਸਣ ਸਵਾਮੀ ਭੂਤ ਭਵਿਖਤ ਅੰਤਰ ਜਾਮੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਬਾਹਰ ਸਿੰਘਾਸਨ ਦੇ ਉੱਤੇ ਆਣ ਕੇ ਬੈਠੇ ਨੇ। ਜਿਹੜੇ ਸਤਿਗੁਰੂ ਜੀ ਬੀਤ ਚੁੱਕੇ ਸਮੇਂ ਨੂੰ ਜਾਣਦੇ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਨੂੰ ਵੀ ਜਾਣਦੇ ਨੇ, ਤੇ ਜਿਹੜੇ ਸਤਿਗੁਰੂ ਜੀ ਅੰਤਰਜਾਮੀ ਨੇ, ਦਿਲਾਂ ਦੀਆਂ ਬੁੱਝਣ ਵਾਲੇ ਨੇ। ਵਹਿਰ ਮੋਰ ਚਨ ਤਥਾ ਲੜਾਈ ਛੋਟਾ ਤੁਫੰਗ ਸਮਖ ਸਮੁਦਾਈ। ਦਿਨ ਦੇ ਵੇਲੇ ਫਿਰ ਤੋਂ ਲੜਾਈ ਇਸੇ ਤਰੀਕੇ ਦੇ ਨਾਲ ਮੋਰਚਿਆਂ ਦੇ ਵਿੱਚੋਂ ਸ਼ੁਰੂ ਹੋਈ ਹੈ। ਬਹੁਤੀਆਂ ਸਾਰੀਆਂ ਇੱਕ ਦੂਜੇ ਦੇ ਉੱਤੇ ਬੰਦੂਕਾਂ ਚਲਾਉਂਦੇ ਨੇ। ਨਿਜ ਨਿਜ ਮੋਰਚੇ ਪਰ ਥਿਰ ਹੋ ਕੇ ਹੇਰ ਤਰਿਪ ਦੇ ਤੁਪਕ ਛੁਟੈ ਕੇ ਆਪੋ ਆਪਣੇ ਮੋਰਚਿਆਂ ਦੇ ਵਿੱਚ ਸੁਚੇਤ ਰਹਿੰਦੇ ਨੇ ਤੇ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਉਂਦੇ ਨੇ। ਆਵਤ ਜਾਤੇ ਕਰੈ ਪ੍ਰਹਾਰਨ ਕੋ ਭਲਾਏ ਹੈ ਕਹਿ ਸੰਘਾਰਨ। ਭਾਵ ਕੇ ਆਉਂਦਿਆਂ ਜਾਂਦਿਆਂ ਜਦੋਂ ਜੀ ਕਰਦਾ ਉਦੋਂ ਗੋਲੀ ਚਲਾ ਛੱਡਦੇ ਨੇ, ਨਹੀਂ ਤੇ ਕਿਲੇ ਦੇ ਵਿੱਚ ਟਿਕੇ ਰਹਿੰਦੇ ਨੇ ਆਨੰਦ ਦੇ ਨਾਲ। ਚੌਂ ਦਿਸ਼ ਆਨੰਦਪੁਰ ਕੋ ਦਾਂ ਹੈ ਥਾਨ ਮਸਾਨਣ ਜਹਾਂ ਕਹਾਂ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦਪੁਰ ਦੇ ਚਾਰੇ ਪਾਸੇ ਇੰਨੀਆਂ ਜ਼ਿਆਦਾ ਲੋਥਾਂ ਡਿੱਗੀਆਂ ਰਹਿੰਦੀਆਂ ਨੇ, ਭਾਵ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਰੀ ਜਗ੍ਹਾ ਮਸਾਣ ਹੀ ਹੋਵੇ। ਜਿੱਤ ਕਿਤ ਧੂਮ ਉਠੈ ਦ੍ਰਿਸ਼ ਟਾਵੈ ਪਰੇ ਕਿਤਕ ਦਿਨ ਕੂਕਰ ਖਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਲੋਥਾਂ ਡਿੱਗੀਆਂ ਰਹਿੰਦੀਆਂ ਨੇ, ਕਿਸੇ ਨੂੰ ਕੋਈ ਸਾੜਦਾ, ਕਿਸੇ ਨੂੰ ਘਾਇਲ ਨੂੰ ਚੁੱਕ ਕੇ ਲੈ ਜਾਂਦਾ, ਪਰ ਇਹ ਕਿਤਕ ਦਿਨ ਕੂਕਰ ਖਾਵੇ। ਕਈ ਦਿਨ ਲੋਥਾਂ ਰੁਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਕੁੱਤੇ ਆਣ ਕੇ ਖਾਂਦੇ ਨੇ। ਬ੍ਰਿੰਦ ਬਿਹੰਗਮ ਗੀਤ ਬਡੇਰੀ ਕਾਂਕ ਕੰਕ ਖੈ ਹੈ ਬਹੁਤੇਰੀ। ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਉੱਡਣ ਵਾਲੇ ਪੰਛੀ ਨੇ ਉਹ ਵੀ ਚੁੰਝਾਂ ਮਾਰ ਕੇ ਖਾਂਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਗਿਰਜਾਂ ਨੇ, ਜਿਹੜੀਆਂ ਇੱਲਾਂ ਨੇ ਉਹ ਵੀ ਬਹੁਤਾ ਮਾਸ ਖਾਂਦੀਆਂ ਨੇ। ਇਸ ਤੋਂ ਇਲਾਵਾ ਜਿਹੜੇ ਕਾਂ ਨੇ ਉਹ ਵੀ ਮਾਸ ਨੂੰ ਨੋਚਦੇ ਰਹਿੰਦੇ ਨੇ। ਭਾਈ ਪ੍ਰਭਾਤ ਦਿਵਸ ਚੜ ਗਯੋ ਜਾਵੇਂ ਇੱਕ ਬੀਤਤ ਜਬ ਪਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਭਾਤ ਇੱਕ ਦਿਨ ਹੋਈ ਹੈ, ਸੂਰਜ ਦਾ ਚੜਾ ਹੋ ਗਿਆ, ਇੱਕ ਪਹਿਰ ਦਿਨ ਚੜ ਕੇ ਆ ਗਿਆ। ਭੀਮ ਚੰਦ ਪਾ ਸਮੈ ਰਸੋਈ ਸੈਲ ਨਾਥ ਪਹੁੰਚੇ ਸਭ ਕੋਈ। ਰਾਜੇ ਭੀਮ ਚੰਦ ਦੀ ਰਸੋਈ ਦਾ ਸਮਾਂ ਹੋ ਗਿਆ, ਕਹਿਣ ਤੋਂ ਭਾਵ ਹੈ ਕਿ ਉਹਨਾਂ ਦੇ ਭੋਜਨ ਛਕਣ ਦਾ ਸਮਾਂ ਹੋ ਗਿਆ, ਸਾਰੇ ਦੇ ਸਾਰੇ ਪਹਾੜੀ ਰਾਜੇ ਪਹੁੰਚੇ। ਸਭਾ ਕਰਨ ਮਸਲਤ ਕੇ ਕਾਰਨ ਪਹੁੰਚੇ ਜੁਤ ਮੰਤਰੀਨ ਵਿਚਾਰਨ। ਮਸਲਤ ਕਰਨ ਦੇ ਵਾਸਤੇ ਤੇ ਖਾਣਾ ਖਾਣ ਦੇ ਵਾਸਤੇ ਸਾਰੇ ਦੇ ਸਾਰੇ ਪਹਾੜੀ ਰਾਜੇ ਤੇ ਉਹਨਾਂ ਦੇ ਮੰਤਰੀ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਏ। ਸੈਲ ਨਾਥ ਆਏ ਸਕਲ ਪ੍ਰਥਮ ਕੇਸਰੀ ਚੰਦ ਨਿਪਹੰਡੂਰ ਕਟੋਚੀਆ ਗਵਾਲੇਰੀ ਪਟ ਬ੍ਰਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀ ਰਾਜੇ ਬਹੁਤੇ ਸਾਰੇ ਇਕੱਠੇ ਹੋਏ ਨੇ, ਜਿਨ੍ਹਾਂ ਦੇ ਵਿੱਚ ਮੋਰੀ ਹੈ ਕੇਸਰੀ ਚੰਦ, ਇਸ ਤੋਂ ਇਲਾਵਾ ਹੰਡੂਰੀਆ ਤੇ ਕਟੋਚੀਆ ਰਾਜਾ ਇਹ ਵੀ ਉੱਥੇ ਪਹੁੰਚੇ ਨੇ। ਇਤਿਆਦਿਕ ਸਭ ਮਿਲ ਕਰ ਆਏ ਭੀਮ ਚੰਦ ਸਨਮਾਨ ਬਿਠਾਏ। ਇਸ ਤਰ੍ਹਾਂ ਸਾਰੇ ਰਾਜੇ ਇਕੱਤਰ ਹੋਏ ਨੇ ਤੇ ਸਾਰਿਆਂ ਰਾਜਿਆਂ ਦਾ ਸਨਮਾਨ ਕਰਕੇ ਬਿਠਾਇਆ ਰਾਜੇ ਭੀਮ ਚੰਦ ਨੇ।
ਸਭ ਕੋਲੇ ਕਰ ਗਇਓ ਰਸੋਈ, ਵਸਤਰ ਉਤਾਰ ਥੇਰੇ ਸਭ ਕੋਈ।
ਸਾਰਿਆਂ ਨੂੰ ਰਸੋਈ ਦੇ ਵਿੱਚ ਲੈ ਕੇ ਗਿਆ ਹੈ, ਭਾਵ ਕਿ ਜਿੱਥੇ ਸਾਰਿਆਂ ਰਾਜਿਆਂ ਨੇ ਬੈਠ ਕੇ ਖਾਣਾ ਖਾਣਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਫਿਰ ਰਾਜਿਆਂ ਨੇ ਆਪਣੇ ਵਸਤਰਾਂ ਨੂੰ ਉਤਾਰਿਆ ਤੇ ਫਿਰ ਖਾਣਾ ਖਾਣ ਦੇ ਵਾਸਤੇ ਤਿਆਰ ਹੋਏ ਨੇ, ਕਿਉਂਕਿ ਹਿੰਦੂ ਜਿਹੜੇ ਨੇ ਉਹ ਜ਼ਿਆਦਾਤਰ ਬਹੁਤੇ ਵਸਤਰ ਪਾ ਕੇ ਨਹੀਂ ਛਕਦੇ ਭੋਜਨ।
ਚਾਦਰ ਜਾਮਾ ਪਾਗ ਉਤਾਰੀ, ਏਕ ਉਪਰਨਾ ਕਰਮੈ ਤਾਰੀ।
ਭਾਵ ਕੇ ਚਾਦਰ ਨੂੰ ਤੇ ਜਾਮੇ ਨੂੰ ਉਤਾਰ ਦਿੱਤਾ ਗਿਆ ਹੈ, ਤੇੜ ਤੋਤੀ ਰੱਖੀ ਹੈ, ਇਸ ਤੋਂ ਇਲਾਵਾ ਸਿਰ ਤੇ ਇੱਕ ਪੱਗ ਬੰਨੀ ਹੋਈ ਹੈ।
ਚਰਨ ਪਖਾਰਤ ਚੌਂਕੇ ਬਰੇ, ਨਿਜ ਨਿਜ ਆਸਣ ਪਰ ਨਿਪ ਥੇਰੇ।
ਹੱਥਾਂ ਪੈਰਾਂ ਨੂੰ ਧੋ ਕੇ ਚੌਂਕੇ ਦੇ ਵਿੱਚ ਵੜ ਗਏ ਨੇ, ਆਪੋ ਆਪਣੇ ਆਸਣ ਦੇ ਉੱਤੇ ਸਾਰੇ ਰਾਜੇ ਬੈਠ ਗਏ।
ਆਗੇ ਸਭ ਕੇ ਧਰ ਪਨਵਾਰੇ, ਪਾਤ ਪਰੋਸਿਓ ਭਲੇ ਪਰ ਕਾਰੇ।
ਸਾਰਿਆਂ ਹੀ ਰਾਜਿਆਂ ਦੇ ਅੱਗੇ ਪੱਤਲ ਰੱਖੇ ਗਏ ਨੇ, ਉਹ ਭਾਂਡੇ ਜਿਹੜੇ ਕਿ ਪੱਤਿਆਂ ਤੋਂ ਤਿਆਰ ਹੁੰਦੇ ਨੇ, ਸਾਰੇ ਭਾਂਡੇ ਪੱਤਿਆਂ ਦੇ ਉਹਨਾਂ ਦੇ ਅੱਗੇ ਰੱਖੇ ਗਏ ਨੇ ਤੇ ਫਿਰ ਉਹਨਾਂ ਭਾਂਡਿਆਂ ਦੇ ਵਿੱਚ ਭਾਤ ਪਾਈ ਗਈ ਹੈ, ਭਾਵ ਕੇ ਚੌਲ ਪਰੋਸੇ ਗਏ ਨੇ।
ਬਹੁਰ ਸਲਵਣ ਨਾਨਾ ਭਾਂਤ, ਸੂਪ ਕਾਰ ਤਵ ਧਰ ਧਰ ਜਾਤ।
ਬਹੁਤ ਪ੍ਰਕਾਰ ਦੇ ਚੌਲ ਬਣਾਏ ਗਏ ਸਨ, ਜਿਨ੍ਹਾਂ ਦੇ ਵਿੱਚ ਮਿੱਠੇ ਤੇ ਲੂਣ ਵਾਲੇ ਵੀ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਲੰਗਰੀ ਨੇ ਉਹਨਾਂ ਨੇ ਸਾਰਿਆਂ ਦੇ ਅੱਗੇ ਚੌਲ ਹੀ ਪਰੋਸ ਦਿੱਤੇ।
ਖਾਣ ਲੱਗੇ ਜਬ ਕੌਰੀ ਉਠਾਏ, ਕਹਿ ਲੂਰੀ ਤਬ ਕੁਛ ਮੁਸਕਾਏ।
ਜਦੋਂ ਸਾਰੇ ਦੇ ਸਾਰੇ ਛਕਣ ਲੱਗੇ ਨੇ, ਭਾਵ ਕੇ ਜਦੋਂ ਉਹਨਾਂ ਨੇ ਕੌਰ ਉਠਾਇਆ ਹੈ, ਭਾਵ ਕੇ ਜਦੋਂ ਗਰਾਈਆਂ ਭਰਨੀਆਂ ਸ਼ੁਰੂ ਕੀਤੀਆਂ ਤੇ ਕਹਿਲੂਰ ਦਾ ਰਾਜਾ ਭਾਵ ਕੇ ਰਾਜਾ ਭੀਮ ਚੰਦ ਥੋੜਾ ਜਿਹਾ ਮੁਸਕਰਾਇਆ।
ਦੇਖ ਕੇਸਰੀ ਚੰਦ ਦਿਸ਼ਾ ਕੋ, ਹਾਸ ਕਰਤ ਪਾਖ ਤਿਮਤਾ ਕੋ।
ਰਾਜੇ ਭੀਮ ਚੰਦ ਨੇ ਰਾਜੇ ਕੇਸਰੀ ਚੰਦ ਦੇ ਵੱਲ ਦੇਖਿਆ ਤੇ ਫਿਰ ਮਜ਼ਾਕ ਦੇ ਨਾਲ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਆਖਿਆ।
ਯਦੀ ਦਿਓ ਪਾਤ ਕੋ ਖਾਣੇ, ਇਸ ਕਾਰਨ ਕਰ ਛੋੜ ਪਦਾਣੇ।
ਗਾਲ ਕੱਢ ਕੇ ਰਾਜਾ ਭੀਮ ਚੰਦ ਕਹਿੰਦਾ ਜੱਦੀ ਦੇ ਉਹ ਭਾਤ ਖਾਣ ਦੇ ਵਾਸਤੇ, ਚੌਲ ਖਾਣ ਦੇ ਵਾਸਤੇ ਇੱਥੇ ਆਏ ਹੋਏ ਹੋ, ਘਰਾਂ ਨੂੰ ਛੱਡ ਕੇ ਜਾਂ ਜੰਗ ਲੜਨ ਦੇ ਵਾਸਤੇ ਆਏ ਹੋ।
ਕਦੋਂ ਆਨੰਦਪੁਰ ਹੇਤ ਛੁਟਾਵਣ, ਲਰ ਗੋਬਿੰਦ ਸਿੰਘ ਗੁਰੂ ਹਟਾਵਣ।
ਕਹਿੰਦਾ ਚੌਲ ਖਾਣ ਦੇ ਵਾਸਤੇ ਆਇਓ ਜਾਂ ਕਿ ਆਨੰਦਪੁਰ ਨਗਰ ਨੂੰ ਜਿੱਤਣ ਦੇ ਵਾਸਤੇ ਆਏ ਹੋ, ਗੁਰੂ ਨੂੰ ਲੜ ਕੇ ਮਾਰਨਾ ਹੈ ਜਾਂ ਕਿ ਚੌਲ ਹੀ ਖਾ ਕੇ ਸਮਾਂ ਬਤੀਤ ਕਰਨਾ।
ਇੱਥੇ ਆਏ ਸਭ ਦੇਹ ਬਤਾਈ, ਬਿਤੇ ਮਾਸ ਤੇ ਦਿਨ ਅਦ ਕਾਈ।
ਸਾਰੇ ਕਾਹਦੇ ਵਾਸਤੇ ਇੱਥੇ ਆਏ ਹੋਏ ਹੋ,
ਬਿਤ ਮਾਸ ਤੇ ਦਿਨ ਅਦਕਾਈ।
ਕਹਿੰਦਾ ਮਹੀਨੇ ਤੋਂ ਵੀ ਜ਼ਿਆਦਾ ਦਿਨ ਲੰਘ ਗਏ ਨੇ ਪਰ ਅਜੇ ਤੱਕ ਕੋਈ ਸਫਲਤਾ ਹੱਥ ਨਹੀਂ ਲੱਗੀ।
ਗਾਡੀ ਗੜੀ ਲੋਹ ਗੜ ਨਾਮੂ, ਸੋਪੀ ਨਹੀਂ ਛੁੱਟੀ ਕਿਆ ਕੰਮ।
ਕਹਿੰਦਾ ਕਿ ਇਹਨਾਂ ਦੀ ਜਿਹੜੀ ਗੜੀ ਹੈ, ਜਿਹੜਾ ਲੋਹਗੜ ਕਿਲਾ ਹੈ, ਉਹ ਵੀ ਅਸੀਂ ਅਜੇ ਤੱਕ ਫਤਿਹ ਨਹੀਂ ਕਰ ਸਕੇ ਤੇ ਹੋਰ ਅਸੀਂ ਕਰਾਂਗੇ ਕੀ। ਭਾਵ ਕੇ ਕੋਈ ਕੰਮ ਸਵਾਰਿਆ ਨਹੀਂ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਤਿੰਨ ਮੁੱਖ ਰੂਪ ਦੇ ਵਿੱਚ ਸਤਿਗੁਰਾਂ ਦੇ ਕਿਲੇ ਨੇ। ਇੱਕ ਦਾ ਨਾਮ ਫਤਿਹਗੜ੍ਹ ਹੈ, ਇੱਕ ਦਾ ਨਾਮ ਲੋਹਗੜ੍ਹ ਹੈ ਤੇ ਇੱਕ ਹੋਰ ਅਗਮਪੁਰ ਨਾਂ ਦਾ ਕਿਲਾ ਹੈ। ਲੋਹਗੜ੍ਹ ਕਿਲੇ ਨੂੰ ਵੀ ਕਹਿੰਦਾ ਕਿ ਅਜੇ ਤੱਕ ਅਸੀਂ ਫਤਿਹ ਨਹੀਂ ਕੀਤਾ, ਹੋਰ ਬਾਕੀ ਦੇ ਕਿਲੇ ਕਿੱਥੋਂ ਜਿੱਤਾਂਗੇ।
ਸਾਰੇ ਉਹਨਾਂ ਕੁਝ ਗੁਰ ਕੰਨ ਚੜ ਆਏ, ਵੀਰ ਹਜ਼ਾਰੋਂ ਮਾਰ ਖਪਾਏ।
ਕਹਿੰਦਾ ਕਿ ਕਿਸੇ ਵੀ ਕਾਰਜ ਨੂੰ ਅਜੇ ਤੱਕ ਅਸੀਂ ਸਵਾਰ ਨਹੀਂ ਸਕੇ, ਹਜ਼ਾਰਾਂ ਹੀ ਸਾਡੇ ਜਿਹੜੇ ਸੂਰਮੇ ਨੇ ਉਹ ਮਾਰ ਕੇ ਖਾਲਸੇ ਨੇ ਖਪਾ ਦਿੱਤੇ ਨੇ।
ਕਿਆ ਮੁਖਲੇ ਕਰ ਸਦਨ ਸਿਧਾਰੋ, ਕਹਿ ਗਿਰ ਪਤਨ ਕਹਾਂ ਜਗ ਸਾਰੋ।
ਰਾਜਾ ਭੀਮ ਚੰਦ ਕਹਿੰਦਾ ਕਿ ਘਰਾਂ ਨੂੰ ਜਦੋਂ ਮੁੜਾਂਗੇ ਤੇ ਕਿਹੜਾ ਮੂੰਹ ਲੈ ਕੇ ਜਾਵਾਂਗੇ। ਕਹਿ ਗਿਰ ਪਤਨ ਕਹਾਂ ਜਗ ਸਾਰੋ, ਭਾਵ ਕੇ ਸਾਰਾ ਜਗਤ ਪਹਾੜੀ ਰਾਜਿਆਂ ਨੂੰ ਕੀ ਆਖੇਗਾ। ਕਹਾਂ ਵੀਰਤਾ ਰਹੀ ਤੁਮਾਰੀ, ਮਿਲ ਸਭ ਲੜੇ ਸਰੀ ਨਹੀਂ ਕਾਰੀ। ਕਹਿੰਦਾ ਕਿ ਸਾਰੇ ਦੇ ਸਾਰੇ ਕਹਿਣਗੇ ਕਿ ਤੁਹਾਡੀ ਵੀਰਤਾ ਕਿੱਥੇ ਚਲੀ ਗਈ ਸੀ, ਮਿਲ ਕੇ ਬਹੁਤਾ ਲੜੇ ਪਰ ਕੁਝ ਸਵਾਰ ਨਾ ਸਕੇ। ਏਕ ਗੁਰੂ ਪੁਣ ਦੇਸ਼ ਬਹੀਨਾ, ਚਉਣ ਕੀ ਇੱਕ ਪੰਥ ਨਵੀਨਾ। ਲੋਕੀ ਕਹਿਣਗੇ ਇੱਕ ਗੁਰੂ ਸੀ, ਇਸ ਤੋਂ ਇਲਾਵਾ ਗੁਰੂ ਵੀ ਜਿਹੜਾ ਕੋਈ ਰਾਜਾ ਨਹੀਂ ਹੈ, ਉਹਦੇ ਕੋਲ ਕੋਈ ਧਰਤੀ ਨਹੀਂ ਹੈ, ਤੁਹਾਡੇ ਕੋਲ ਵੱਡੀ ਚਮੋ, ਗੁਰੂ ਦੇ ਕੋਲ ਵੱਡੀ ਫੌਜ ਵੀ ਨਹੀਂ ਹੈ, ਤੁਹਾਡੀ ਵੱਡੀ ਫੌਜ ਸੀ ਪਰ ਫਿਰ ਵੀ ਤੁਸੀਂ ਸਵਾਰ ਨਾ ਸਕੇ ਕੁਝ ਵੀ। ਪਾਇਓ ਪਾਏ ਨਾ ਤਿਸ ਤੇ ਕੋਈ, ਪਚ ਹਾਰੇ ਪਰਬਤ ਪਤ ਜੋਈ। ਸਾਰੇ ਲੋਕੀ ਮਖੌਲ ਕਰਨਗੇ ਕਿ ਪਹਾੜੀ ਰਾਜੇ ਹਾਰ ਖਾ ਕੇ ਆ ਗਏ ਨੇ, ਕੋਈ ਯਤਨ ਇਹ ਕਰ ਨਾ ਸਕੇ। ਸ਼ਾਹ ਯਾਦ ਸਗਰੇ ਮਕਹ, ਕਹਾਂ ਸੁਜਸ ਤੁਮ ਰੋ ਤਬ ਰਹੇ। ਭੀਮ ਚੰਦ ਕਹਿੰਦਾ ਕਿ ਬਾਦਸ਼ਾਹ ਵੀ ਇਸੇ ਤਰ੍ਹਾਂ ਹੀ ਆਖੇਗਾ, ਉਸ ਵੇਲੇ ਸਾਡਾ ਸਾਰੇ ਪਹਾੜੀ ਰਾਜਿਆਂ ਦਾ ਕੀ ਜਸ ਰਹਿ ਜਾਵੇਗਾ, ਭਾਵ ਕੇ ਕੀ ਇੱਜ਼ਤ ਰਵੇਗੀ। ਇਸ ਤੇ ਆਛੀ ਲੜਤ ਨਾ ਜਬੈ, ਪਰਮ ਸਮੇਤ ਹਤੇ ਹਮ ਸਬੈ। ਭੀਮ ਚੰਦ ਕਹਿੰਦਾ ਕਿ ਇਸ ਤੋਂ ਚੰਗਾ ਤੇ ਇਹ ਸੀ ਕਿ ਅਸੀਂ ਲੜਦੇ ਹੀ ਨਾ, ਤਾਂ ਕਿ ਕਮ ਸੇ ਕਮ ਸਾਡੇ ਮਨ ਦੇ ਵਿੱਚ ਇੱਕ ਭਰਮ ਤੇ ਪਿਆ ਰਹਿੰਦਾ ਕਿ ਅਸੀਂ ਤਗੜੇ ਹਾਂ। ਰਾਤ ਮੋਰਚਾ ਮਾਰ ਖਪਾਇਓ, ਸੁਪਟ ਬ੍ਰਿੰਦ ਕੋ ਨਹੀਂ ਅਟਕਾਇਓ। ਕਹਿੰਦਾ ਕਿ ਦੇਖੋ ਰਾਤ ਦੇ ਵੇਲੇ ਮੋਰਚੇ ਸਾਡੇ ਨੂੰ ਮਾਰ ਕੇ ਖਾਲਸੇ ਨੇ ਖਪਾ ਦਿੱਤਾ ਹੈ, ਬਹੁਤੇ ਸਾਰੇ ਜਿਹੜੇ ਸਾਡੇ ਸੂਰਮੇ ਸਨ ਉਹ ਵੀ ਥੋੜੇ ਖਾਲਸੇ ਨੂੰ ਰੋਕ ਨਹੀਂ ਸਕੇ। ਸਭ ਪ੍ਰਾਤਨ ਕੀ ਮਸਲਤ ਕਰੇ, ਲਸ਼ਕਰ ਕਨੋ ਮੇਲ ਕਰ ਲਰੇ। ਇਸ ਕਰਕੇ ਆਪਾਂ ਸਾਰੇ ਭਰਾ ਬੈਠੇ ਹੋਏ ਆ, ਕੋਈ ਸਲਾਹ ਕਰੀਏ ਤਾਂ ਕਿ ਵੱਡੇ ਲਸ਼ਕਰ ਨੂੰ ਮਿਲ ਕੇ ਅਸੀਂ ਜਿੱਤ ਦੀ ਪ੍ਰਾਪਤੀ ਕਰੀਏ। ਕਹਿੰਦਾ ਅਬ ਤੁਮ ਕਰੋ ਵਿਚਾਰਨ ਸਾਰੇ, ਕਿਮ ਰਹਿ ਆਵੇ ਲਾਜ ਹਮਾਰੇ। ਹੁਣ ਤੁਸੀਂ ਸਾਰੇ ਰਾਜੇ ਵਿਚਾਰ ਕਰੋ, ਸੋਚੋ ਕਿ ਕਿਸ ਤਰ੍ਹਾਂ ਸਾਡੀ ਰਹਿ ਆ ਸਕਦੀ ਹੈ, ਕਿਸ ਤਰ੍ਹਾਂ ਸਾਡੀ ਇੱਜ਼ਤ ਬਚ ਸਕਦੀ। ਚਮਕਿਓ ਰਿਸਿਓ ਕੇਸਰੀ ਚੰਦ, ਕਿਆ ਮਸਲਤ ਹਮ ਕਰਨ ਬਿਲੰਦ। ਜਦੋਂ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਰਾਜਾ ਕੇਸਰੀ ਚੰਦ ਬੜਾ ਰੋਹ ਦੇ ਵਿੱਚ ਆਇਆ, ਕਹਿੰਦਾ ਕਿਆ ਮਸਲਤ ਹਮ ਕਰਨ ਬਿਲੰਦ। ਕੇਸਰੀ ਚੰਦ ਕਹਿੰਦਾ ਕਿ ਬਹੁਤੀ ਲੰਮੀ ਚੌੜੀ ਸਲਾਹ ਕਰਨ ਦੀ ਕੋਈ ਲੋੜ ਨਹੀਂ। ਪਿਖੋ ਕਾਲ ਹੋਏ ਸੰਗਰ ਮੇਰਾ, ਸਿੰਘਣ ਕਰੋ ਲਥੇਰ ਪਥੇਰਾ। ਰਾਜਾ ਕੇਸਰੀ ਚੰਦ ਕਹਿੰਦਾ ਕਿ ਕੱਲ ਨੂੰ ਤੁਸੀਂ ਮੇਰਾ ਸੰਗਰ ਵੇਖਿਓ, ਮੇਰਾ ਜੰਗ ਵੇਖਿਓ ਕਿ ਕਿਸ ਤਰ੍ਹਾਂ ਮੈਂ ਸਿੰਘਾਂ ਦਾ ਵਿਨਾਸ਼ ਕਰਦਾ ਹਾਂ। ਕਹਿ ਲੋਹਗੜ ਨਾਮ ਕਠੋਰਾ, ਕਾਗਦ ਸਿਕਤਾ ਸਮਦਿਓ ਫੋਰਾ। ਰਾਜਾ ਕੇਸਰੀ ਚੰਦ ਕਹਿੰਦਾ ਕਿ ਜਿਹਨੂੰ ਬੜਾ ਮਜ਼ਬੂਤ ਤੇ ਕਠੋਰ ਲੋਹਗੜ ਕਿਲਾ ਕਹਿੰਦੇ ਨੇ, ਉਸ ਕਿਲੇ ਨੂੰ ਕਾਗਦ ਸਿਕਤਾ ਸਮਦਿਓ ਫੋਰਾ, ਉਸ ਵੱਡੇ ਕਿਲੇ ਨੂੰ ਕੇਸਰੀ ਚੰਦ ਕਹਿੰਦਾ ਕਾਗਜ਼ ਤੇ ਰੇਤੇ ਦੇ ਵਾਂਗ ਮੈਂ ਡੇਗ ਦਿਆਂਗਾ। ਮਸਤ ਮਤੰਗ ਮਹਾਬਲ ਤਾਮੂ, ਆਵੇ ਪੁਨ ਹਮਰੇ ਕਿਸ ਕਾਮੂ। ਰਾਜਾ ਕੇਸਰੀ ਚੰਦ ਕਹਿੰਦਾ ਕਿ ਬੜਾ ਮਸਤ ਤੇ ਬਹੁਤ ਹੀ ਜ਼ਿਆਦਾ ਬਲ ਦਾ ਘਰ ਇੱਕ ਹਾਥੀ ਹੈ, ਉਹ ਕਹਿੰਦਾ ਕਿ ਕਿਹੜੇ ਵੇਲੇ ਕੰਮ ਆਵੇਗਾ। ਚਮੂ ਦਿਸ਼ਨ ਕੋ ਤਜ ਕਹਿ ਘੇਰਾ, ਸਗਰੀ ਚਮੋ ਕਰੋ ਸੰਗ ਮੇਰਾ। ਰਾਜਾ ਕੇਸਰੀ ਚੰਦ ਕਹਿੰਦਾ ਕਿ ਜਿਹੜੀ ਸਾਰੀ ਫੌਜ ਨੇ ਘੇਰਾ ਪਾਇਆ ਹੋਇਆ, ਉਸ ਘੇਰੇ ਦੀ ਕੋਈ ਲੋੜ ਨਹੀਂ ਹੈ। ਕਹਿੰਦਾ ਕਿ ਘੇਰੇ ਨੂੰ ਛੱਡ ਦਿੱਤਾ ਜਾਵੇ ਤੇ ਸਾਰੀ ਦੀ ਸਾਰੀ ਜਿਹੜੀ ਸੈਨਾ ਹੈ ਉਹ ਮੇਰੇ ਮਗਰ ਚੱਲੇ। ਹੋਏ ਸਨ ਮੁਖ ਤੋਰੈ ਦਰਵਾਜ਼ਾ, ਦੁੰਦਬ ਢੋਲਣ ਲੈ ਸਭ ਬਾਜਾ। ਕਹਿੰਦਾ ਕਿ ਕਿਲੇ ਦੀਆਂ ਕੰਧਾਂ ਨੂੰ ਢਾ ਨਹੀਂ ਸਕਦੇ, ਇਸ ਕਰਕੇ ਕਿਲੇ ਦਾ ਜਿਹੜਾ ਮੁੱਖ ਦਰਵਾਜ਼ਾ ਹੈ ਉਸੇ ਨੂੰ ਹੀ ਤੋੜਿਆ ਜਾਵੇਗਾ, ਉਸ ਦੇ ਸਾਹਮਣੇ ਹੀ ਸਾਰੀ ਫੌਜ ਹੋਵੇਗੀ ਕੱਲ ਨੂੰ। ਕਿਉਂ ਆਲਸ ਕੋ ਧਰ ਥਿਰ ਹੋਏ, जंग मोर देखो सब कोई कहिंदा कि तुसे सारे दे सारे धीरी नूं धारण करके रखो। राजा केसरी चंद कहिंदा कि मैं जंग लड़ांगा, हुण तुसे कल नूं मेरे जंग नूं देखियो। इम बातें कर भोजन खाते उठे बहर रिसते द्रग राते। कवि संतोख सिंह जी लिखते ने कि नाले चौलां दा भोजन खादा ਤੇ ਨਾਲੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਤੇ ਫਿਰ ਖਾ ਪੀ ਕੇ ਉੱਠ ਗਏ ਨੇ ਲਾਲ ਕ੍ਰੋਧ ਦੇ ਨਾਲ ਅੱਖਾਂ ਨੂੰ ਕਰ ਕਰਕੇ। ਸਭਾ ਲਗਾਏ ਥਿਰੇ ਸਭ ਰਾਜੇ ਨਿਸ਼ਚੈ ਕਰਨ ਆਪਣੋ ਕਾਜੇ। ਸਭਾ ਲਗਾ ਕੇ ਸਾਰੇ ਰਾਜੇ ਬੈਠੇ ਨੇ ਨਿਸ਼ਚਿਤ ਰੂਪ ਦੇ ਵਿਚ ਆਪਣੇ ਕੰਮ ਨੂੰ ਨੇਪਰੇ ਚਾੜਨ ਦੇ ਲਈ। ਸਬਣ ਸੁਣਾਵਤ ਕਹਿ ਗਵਾਲੇਰੀ ਅਵਲੋ ਲੜੇ ਜੀਤ ਨਹੀਂ ਹੇਰੀ। ਗੁਲੇਰੀਆ ਰਾਜਾ ਉਸ ਵੇਲੇ ਸਭਾ ਦੇ ਵਿਚ ਸੁਣਾ ਕੇ ਬੋਲਿਆ ਕਹਿੰਦਾ ਅਬਲੋ ਲੜੇ ਜੀਤ ਨਹੀਂ ਹੇਰੀ, ਕਹਿੰਦਾ ਕਿ ਬੜਾ ਹੁਣ ਤੱਕ ਲੜੇ ਆ ਪਰ ਕਦੇ ਵੀ ਜਿੱਤ ਦੀ ਪ੍ਰਾਪਤੀ ਹੋਈ ਨੀ। ਪੁਰਕੈ ਘੇਰੋ ਸਿੱਧ ਨਾ ਹੋਇਓ ਆਵਤ ਜਾਵਤ ਦਾਵ ਨਾ ਜੋਇਓ। ਕਹਿੰਦਾ ਕਿ ਦੇਖੋ ਇੰਨਾ ਚਿਰ ਘੇਰਾ ਪਾ ਕੇ ਰੱਖਿਆ ਪਰ ਘੇਰਾ ਪਾਉਣ ਦੇ ਨਾਲ ਵੀ ਕਾਰਜ ਸਿੱਧ ਨਹੀਂ ਹੋਇਆ, ਸਾਡਾ ਕੋਈ ਦਾ ਚੱਲਿਆ ਨੀ। ਇਕੱਠੇ ਘਰ ਪਟ ਸਨ ਮੁਖ ਚਲੇ ਮਸਤ ਮਤੰਗ ਦਵਾਰ ਕੋ ਪਿਲੈ। ਕੇਸਰੀ ਚੰਦ ਕਹਿੰਦਾ ਕਿ ਸਾਰੇ ਘੇਰੇ ਨੂੰ ਛੱਡ ਦੇਣਾ ਚਾਹੀਦਾ, ਇਕੱਠੇ ਹੋ ਕੇ ਦਰਵਾਜੇ ਵਾਲੇ ਪਾਸੇ ਹੀ ਹੱਲਾ ਕਰਨਾ ਚਾਹੀਦਾ ਤੇ ਕਿਲੇ ਦੇ ਦਰਵਾਜੇ ਨੂੰ ਮਸਤ ਹੋਇਆ ਮਤੰਗ ਪਾਵ ਕੇ ਹਾਥੀ ਤੋੜੇਗਾ। ਤੋਮਰ ਤੁਪਕ ਤੀਰ ਤਰਵਾਰ ਅਰੈ ਅਗਰ ਤੇ ਤਤਸ਼ਿਨ ਮਾਰੈ। ਕੇਸਰੀ ਚੰਦ ਕਹਿੰਦਾ ਕਿ ਜਦੋਂ ਦਰਵਾਜਾ ਟੁੱਟੇਗਾ ਉਸ ਵੇਲੇ ਬਰਛਿਆਂ ਦਾ ਬੰਦੂਕਾਂ ਦਾ ਤੀਰਾਂ ਦਾ ਤੇ ਤਲਵਾਰਾਂ ਦਾ ਪ੍ਰਹਾਰ ਸਾਰਿਆਂ ਦੇ ਉੱਤੇ ਇੱਕੋ ਵਾਰ ਕੀਤਾ ਜਾਵੇਗਾ। ਪਰ ਸੈ ਨਹੀਂ ਚਾਹੋ ਤਿਸ ਬਾਰੀ ਗਮਨ ਬੰਦ ਚੁੰਗ ਅਗਾਰੀ। ਕਹਿੰਦਾ ਕਿ ਮੈਂ ਤਾਕੀਦ ਕਰਦਾ ਹਾਂ ਉਸ ਵੇਲੇ ਸਾਡੀ ਸਾਰੀ ਸੈਨਾ ਬਹੁਤਾ ਜ਼ਿਆਦਾ ਖਿਲਰੇਗੀ ਨਹੀਂ, ਉਸ ਵੇਲੇ ਟੋਲੇ ਬਣ ਕੇ ਹੀ ਅੱਗੇ ਵਧਿਆ ਜਾਵੇਗਾ। ਹਾਥੋ ਲੋਹ ਗੜ ਕਾਰ ਜਪਲੋ ਬਹੁਰ ਸ਼ਹਿਰ ਦਿਸ਼ ਸੁਖ ਸੋ ਚਲੋ। ਕਹਿੰਦਾ ਕਿ ਜਦੋਂ ਲੋਹਗੜ ਕਿਲੇ ਦਾ ਦਰਵਾਜਾ ਤੋੜ ਦਿੱਤਾ ਜਾਵੇਗਾ ਤੇ ਫਿਰ ਨਡਰ ਹੋ ਕੇ ਅੱਗੇ ਵਧਿਆ ਜਾਵੇਗਾ। ਭਾਜੈ ਗੁਰੂ ਕਿਦੋਂ ਮਿਲ ਪਰੈ ਇਸ ਪ੍ਰਕਾਰ ਤੇ ਕਾਰਜ ਸਰੈ। ਕਹਿੰਦਾ ਹੈ ਰਾਜਾ ਕੇਸਰੀ ਚੰਦ ਉਸ ਵੇਲੇ ਜਾਂ ਤੇ ਗੁਰੂ ਭੱਜ ਜਾਵੇਗਾ ਤੇ ਜਾਂ ਫਿਰ ਅਧੀਨਕਾ ਦੇ ਨਾਲ ਸਾਡੇ ਅੱਗੇ ਡਿੱਗ ਪਵੇਗਾ ਭਾਵ ਕੇ ਹਾਰ ਪ੍ਰਵਾਨ ਕਰੇਗਾ, ਇਸ ਤਰੀਕੇ ਦੇ ਨਾਲ ਕਾਰਜ ਸੌਰ ਜਾਏਗਾ। ਮੰਡਸ ਪਤੀ ਸੁਨਤ ਸਭ ਮਤ ਕੋ ਬੋਲਿਓ ਬਾਖ ਦੇਖ ਗਰ ਬਤ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਮੰਡੀ ਦਾ ਰਾਜਾ ਸੁਣ ਕੇ ਇਹਨਾਂ ਦੀ ਗੱਲ ਨੂੰ ਫਿਰ ਬੋਲਿਆ ਹੈ, ਉਹਨੇ ਸੋਚਿਆ ਕਿ ਬੜੇ ਹੰਕਾਰੇ ਹੋਏ ਨੇ। ਕਹਿੰਦਾ ਸ੍ਰੀ ਨਾਨਕ ਗਾਦੀ ਬੜ ਭਾਰੀ ਪੀਰ ਮੀਰ ਸਭ ਨਿਵੇ ਅਗਾਰੀ। ਮੰਡੀ ਦਾ ਰਾਜਾ ਕਹਿੰਦਾ ਕਿ ਇਹ ਗੱਦੀ ਹੈ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੱਡੀ ਤੇ ਭਾਰੀ ਹੈ। ਕਹਿੰਦਾ ਕਿ ਸਾਰੇ ਦੇ ਸਾਰੇ ਪੀਰ ਤੇ ਅਮੀਰ ਸਾਰੇ ਹੀ ਇਸ ਦੇ ਅੱਗੇ ਨਿਵਦੇ ਨੇ। ਤੁਮ ਤੇ ਕਿ ਮੋਹ ਵੈ ਸੋਹੀਨ ਸ੍ਰੀ ਹਰ ਗੋਬਿੰਦ ਸੰਗਰ ਕੀਨ। ਕਹਿੰਦਾ ਕਿ ਅਸੀਂ ਗੱਦੀ ਦੇ ਉੱਤੇ ਬੈਠੇ ਸਨ ਕਿਸੇ ਸਮੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿਣ ਤੋਂ ਭਾਵ ਕੇ ਛੇਵੇਂ ਪਾਤਸ਼ਾਹ ਜੀ। ਕਹਿੰਦਾ ਕਿ ਉਹਨਾਂ ਨੇ ਵੀ ਬੜਾ ਵੱਡਾ ਸੰਗਰ ਕੀਤਾ ਸੀ। ਕਹਿੰਦਾ ਸ਼ਾਹ ਚਮੂ ਤੋਂ ਪਿਰ ਕਰ ਹਾਰਿਓ ਪੁਨ ਮਨ ਤੇ ਰਿਸ ਕਰਨ ਵਾਰਿਓ। ਇਹ ਨਾ ਭੁੱਲੋ ਉਸੇ ਗੁਰਿਆਈ ਗੱਦੀ ਦੇ ਉੱਤੇ ਇਹ ਗੋਬਿੰਦ ਸਿੰਘ ਜੀ ਬੈਠੇ ਹੋਏ ਨੇ ਜਿਹੜੀ ਗੁਰਿਆਈ ਗੱਦੀ ਦੇ ਉੱਤੇ ਕਦੇ ਹਰਗੋਬਿੰਦ ਜੀ ਬੈਠੇ ਸਨ, ਜਿਨ੍ਹਾਂ ਨੇ ਬਾਦਸ਼ਾਹ ਦੀ ਫੌਜ ਨੂੰ ਵੀ ਹਰਾ ਕੇ ਤੋੜ ਦਿੱਤਾ ਸੀ, ਉਸ ਤੋਂ ਬਾਅਦ ਕਦੇ ਵੀ ਗੁੱਸੇ ਨੂੰ ਧਾਰਨ ਕਰਕੇ ਬਾਦਸ਼ਾਹੀ ਫੌਜ ਚੜੀ ਨਹੀਂ ਸੀ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਕਿ ਚਾਰ ਜੰਗਾਂ ਸ਼ਾਹੀ ਫੌਜ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਲੜੀਆਂ ਤੇ ਚਾਰੇ ਜੰਗਾਂ ਇੱਕ ਇੱਕ ਦਿਨ ਦੇ ਵਿੱਚ ਫਤਿਹ ਕੀਤੀਆਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਮੰਡੀ ਦਾ ਰਾਜਾ ਕਹਿੰਦਾ ਉਹੀ ਸਤਿਗੁਰੂ ਨਾਨਕ ਦੀ ਗੱਦੀ ਹੈ, ਜਿਸ ਗੱਦੀ ਤੇ ਬੈਠ ਕੇ ਸਤਿਗੁਰੂ ਹਰਗੋਬਿੰਦ ਜੀ ਨੇ ਜਿੱਤਾਂ ਦੀ ਪ੍ਰਾਪਤੀ ਕੀਤੀ, ਉਸੇ ਹੀ ਗੁਰਗੱਦੀ ਦੇ ਉੱਤੇ ਗੋਬਿੰਦ ਸਿੰਘ ਜੀ ਬੈਠੇ ਹੋਏ ਨੇ। ਇਸ ਕਰਕੇ ਇਹ ਨਾ ਭੁੱਲੋ ਕਿ ਗੁਰੂ ਨਾਨਕ ਦੀ ਗੱਦੀ ਹੈ, ਇੱਥੋਂ ਤੁਸੀਂ ਜਿੱਤ ਜਾਓਗੇ। ਇਸ ਤਰ੍ਹਾਂ ਦੀਆਂ ਦਲੀਲਾਂ ਉਸ ਵੇਲੇ ਸਾਰਿਆਂ ਰਾਜਿਆਂ ਨੂੰ ਮੰਡੀ ਦਾ ਰਾਜਾ ਦੇ ਰਿਹਾ, ਕਿਸ ਤਰੀਕੇ ਦੇ ਨਾਲ ਅੱਗੇ ਇਹਨਾਂ ਦਾ ਵਾਰਤਾਲਾਪ ਹੋਵੇਗਾ, ਕਿਸ ਤਰੀਕੇ ਦੇ ਨਾਲ ਇਹ ਮਸਤ ਹਾਥੀ ਦੇ ਨਾਲ ਕਿਲੇ ਦੇ ਦਰਵਾਜੇ ਨੂੰ ਤੋੜਨ ਦੀ ਚੇਸ਼ਟਾ ਕਰਨਗੇ, ਉਹ ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰਨਾਉ ਨਿਧਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਿਮਰਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਾ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।